ਪਈ ਇਕ ਨਾਈ ਤਿੰਗਾ ਚਲ ਆਇਓ ਸ਼੍ਰੀ ਅੰਗਦ ਪਦ ਸੀਸ ਨਿਵਾਇਓ ਬੈਠ ਗਇਓ ਟਿਗ ਸਿੱਖ ਗਨ ਹੇਰੇ ਕਰੇ ਪਰਸ ਪਰ ਸੇਵਕ ਨੇਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਪਤਿਤ ਪਾਵਨ ਭਗਤ ਵਤਸ਼ਲ ਅਨਾਥ ਨਾਥ ਮਿਹਰਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸੰਧਿਆ ਸਮੇਂ ਦੇ ਸਜੇ ਹੋਏ ਦੀਵਾਨਾਂ ਚ ਜੁੜ ਕੇ ਹਰ ਰੋਜ਼ ਨਿਤਾ ਪ੍ਰਤੀ ਇਕੱਤਰ ਹੋ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਇਤਿਹਾਸ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਤ੍ਰਿਹਣ ਕੁਲ ਸਿਰਮੌਰ ਸਤਿਗੁਰੂ ਤਿਨ੍ਹਾਂ ਦੀ ਪਾਵਨ ਪਵਿੱਤਰ ਜੀਵਨ ਕਥਾ ਜੋ ਪੰਥ ਦੇ ਮਹਾਨ ਕਵੀ ਚੂੜਾਮਣੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਲਿਖਿਆ ਉਹ ਪਾਵਨ ਜਸ ਪਾਵਨ ਕਥਾ ਆਪ ਜੀ ਸਰਵਣ ਕਰ ਰਿਹਾ। ਸਿੱਖਾਂ ਦੀ ਭਗਤ ਮਾਲਾ ਦੇ ਆਧਾਰ ਤੇ ਲਿਖੀ ਗਈ ਇਹ ਕਥਾ ਜਿਹੜੇ ਸਿੱਖ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਚਰਣਾਂ ਚ ਆਉਂਦੇ ਨੇ ਉਨ੍ਹਾਂ ਦੀ ਕਥਾ। ਸਤਿਗੁਰਾਂ ਦਾ ਇੱਕ ਪਰਮ ਸੇਵਕ ਹੈ ਭਾਈ ਜੀਵਾ। ਇਹ ਸਤਿਗੁਰ ਗੁਰੂ ਅੰਗਦ ਸਾਹਿਬ ਦੀ ਸੇਵਾ ਚ ਹਾਜ਼ਰ ਰਹਿੰਦਾ। ਮਹਾਰਾਜ ਜੀ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਨਾ, ਖਿਚੜੀ ਬਣਾਉਣੀ, ਖਿਚੜੀ ਦਹੀਂ ਸਮੇਤ ਸਤਿਗੁਰਾਂ ਨੂੰ ਛਕਾਉਣੀ। ਇੱਕ ਦਿਨ ਸ਼ਾਮ ਦਾ ਸਮਾਂ, ਚਾਰ ਘੜੀਆਂ ਦਿਨ ਬਾਕੀ ਰਹਿੰਦਾ ਸੀ। ਹਨੇਰੀ ਬੜੀ ਤੇਜ ਚੱਲ ਰਹੀ। ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਜੇ ਤੁਸੀਂ ਬਚਨ ਕਰ ਦਿਓ ਵੀ ਇਹ ਹਨੇਰੀ ਰੁਕ ਜਾਏ ਤੇ ਮੈਂ ਆਪ ਜੀ ਵਾਸਤੇ ਖਿਚੜੀ ਤਿਆਰ ਕਰ ਲਵਾਂ, ਬਾਅਦ ਵਿਚ ਭਾਵੇਂ ਫਿਰ ਚੱਲਣ ਲੱਗ ਪਵੇ ਪਰ ਹੁਣ ਸਮਾਂ ਚਾਹੀਦਾ ਕਿਉਂਕਿ ਜਿੰਨਾ ਘੱਟਾ ਮਿੱਟੀ ਉੱਡ ਰਿਹਾ, ਹਨੇਰੀ ਚੱਲ ਰਹੀ ਹੈ, ਇਹਦੇ ਵਿਚ ਮੈਂ ਖਿਚੜੀ ਨਹੀਂ ਤਿਆਰ ਕਰ ਸਕਾਂਗਾ। ਸਾਹਿਬਾਂ ਆਖਿਆ ਇਹ ਤਾਂ ਮਨਮੁੱਖਾਂ ਦਾ ਕੰਮ ਹੈ ਕਿ ਪਰਮੇਸ਼ਰ ਹਵਾ ਚਲਾਏ ਤੇ ਅਸੀਂ ਉਹਦੀ ਚਲਾਈ ਹੋਈ ਹਵਾ ਨੂੰ ਰੋਕਣ ਵਾਸਤੇ ਬਚਨ ਕਰੀਏ, ਨਾਲੇ ਅਕਾਲ ਪੁਰਖ ਜੋ ਕਰ ਰਿਹਾ ਸਹੀ ਕਰ ਰਿਹਾ। ਇਸ ਹਵਾ ਨਾਲ ਪਤਾ ਨਹੀਂ ਕਿੰਨੇ ਕੁ ਜਹਾਜ਼ ਨੇ ਜਿਹੜੇ ਸਮੁੰਦਰ ਵਿਚ ਅਟਕੇ ਹੋਏ ਨੇ, ਇਸ ਹਵਾ ਦੇ ਨਾਲ ਉਹ ਚੱਲਣੇ ਤੇ ਕਿਨਾਰਿਆਂ ਤੇ ਪਹੁੰਚਣੇ ਨੇ। ਤਾਂਬੇ ਦੀ ਧਰਤੀ ਜਿੱਥੇ ਹਜ਼ਾਰਾਂ ਸੱਪ ਰਹਿੰਦੇ ਨੇ ਉਨ੍ਹਾਂ ਤੱਕ ਇਹ ਮਿੱਟੀ ਹਨੇਰੀ ਨਾਲ ਉੱਡ ਕੇ ਜਾਣੀ ਹੈ। ਉਨ੍ਹਾਂ ਆਪਣੇ ਫਣਾਂ ਵਿਚ ਇਹ ਮਿੱਟੀ ਲੈ ਕੇ ਖਾ ਕੇ ਆਪਣਾ ਪੇਟ ਭਰਨਾ ਹੈ। ਲੱਖਾਂ ਬੰਦਿਆਂ ਨੂੰ ਭੁੱਖਿਆਂ ਮਾਰ ਕੇ, ਲੱਖਾਂ ਜੀਵਾਂ ਨੂੰ ਭੁੱਖਿਆਂ ਮਾਰ ਕੇ ਅਸੀਂ ਆਪਣੇ ਵਾਸਤੇ ਲੰਗਰ ਤਿਆਰ ਕਰਕੇ ਛਕੀਏ, ਕਿੱਥੋਂ ਦੀ ਗੁਰਮੁਖਤਾਈ ਹੈ ਭਾਈ ਜੀਵਾ ਜੀ? ਗੁਰਮੁਖ ਦਾ ਕੰਮ ਹੈ ਪਰਮੇਸ਼ਰ ਦੇ ਭਾਣੇ ਚ ਰਹਿਣਾ। ਆਪਾਂ ਚਾਰ ਘੜੀਆਂ ਠਹਿਰ ਕੇ ਲੰਗਰ ਤਿਆਰ ਕਰ ਲਵਾਂਗੇ, ਜੇ ਰਾਤ ਨਾ ਵੀ ਹਨੇਰੀ ਰੁਕੀ ਤੇ ਸਵੇਰੇ ਕਰ ਲਵਾਂਗੇ ਤਿਆਰ। ਭਾਈ ਜੀਵਾ ਜੀ, ਪਰਮੇਸ਼ਰ ਦੇ ਭਾਣੇ ਵਿਚ ਕਦੇ, ਅਕਾਲ ਪੁਰਖ ਦੇ ਹੁਕਮ ਦੇ ਵਿਚ ਕਦੇ ਖਿਆਨਤ ਨਹੀਂ ਕਰਨੀ। ਉਹਦੇ ਹੁਕਮ ਨੂੰ ਸਤ ਕਰਕੇ, ਮਿੱਠਾ ਕਰਕੇ ਹੀ ਮੰਨਣਾ, ਭਲਾ ਕਰਕੇ ਮੰਨਣਾ। ਗਰੀਬ ਨਵਾਜ ਪਾਤਸ਼ਾਹ ਦੇ ਵਚਨ ਭਾਈ ਜੀਵਾ ਜੀ ਨੇ ਸੁਣੇ ਪਾਲੇ, ਕੁਝ ਸਮੇਂ ਚ ਹੀ ਆਤਮ ਗਿਆਨ ਹੋ ਗਿਆ। ਇੱਕ ਭਾਈ ਗੁੱਜਰ ਨਾਮ ਦਾ ਸਿੱਖ, ਜਿਹੜਾ ਜਾਤੀ ਦਾ ਲਾਹੌਰ ਸੀ, ਇਹ ਵੀ ਆਇਆ। ਕਹਿਣ ਲੱਗਾ, ਮਹਾਰਾਜ, ਅਸੀਂ ਗ੍ਰਿਸਤੀਆਂ ਦੇ ਧੰਦਿਆਂ ਵਿਚ ਫਸੇ ਆ, ਸਾਡੀ ਮੁਕਤੀ ਕਿਵੇਂ ਹੋਏਗੀ, ਕਿਰਪਾ ਕਰੋ। ਮਹਾਰਾਜ ਕਹਿੰਦੇ, ਜਪਜੀ ਸਾਹਿਬ ਦੇ ਪਾਠ ਕਰਿਆ ਕਰੋ ਜਿੰਨੇ ਹੁੰਦੇ ਨੇ ਰੋਜ਼, ਔਰ ਘਰ ਵਿਚ ਕੋਈ ਸੰਤ ਸੇਵਕ ਆਵੇ ਉਹਨਾਂ ਦੀ ਸੇਵਾ ਕਰਨੀ, ਕੋਈ ਗਰੀਬ ਆਵੇ ਗੁਰੂ ਨਿਮਿਤ ਉਹਦਾ ਕੰਮ ਕਰ ਦੇਣਾ, ਉਹਦੇ ਕੋਲੋਂ ਪੈਸੇ ਨਹੀਂ ਲੈਣੇ ਜੇ ਉਹਦੇ ਕੋਲ ਨਹੀਂ ਹਨ, ਇੰਨੇ ਨਾਲ ਹੀ ਤੁਹਾਡੀ ਕਲਿਆਣ ਹੋ ਜਾਏਗੀ। ਭਾਈ ਗੁੱਜਰ ਨੇ ਇਸੇ ਤਰ੍ਹਾਂ ਸੇਵਾ ਘਾਲਣਾ ਘਾਲੀ ਜਿਵੇਂ ਸਤਿਗੁਰਾਂ ਨੇ ਕਿਹਾ। ਜਪਜੀ ਸਾਹਿਬ ਦੇ ਪਾਠ ਕਰਦਾ ਹੈ, ਕੁਝ ਸਮੇਂ ਚ ਭਾਈ ਗੁੱਜਰ ਲੁਹਾਰ ਨੂੰ ਵੀ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ। ਹੋਰ ਵੀ ਕੁਝ ਸਿੱਖ ਸਤਿਗੁਰਾਂ ਦੇ ਚਰਨਾਂ ਚ ਆ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਪਵਿੱਤਰ ਕਥਾ ਸਰਵਣ ਕਰੀਏ, ਇਕਾਗਰਤਾ ਬਣਾਉਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਚੋਪਈ ਇੱਕ ਨਾਈ ਤਿੰਗਾ ਚੱਲ ਆਇਓ।
ਖਾਲਸਾ ਜੀ, ਇੱਕ ਸਿੱਖ ਹੈ, ਇਹਦਾ ਨਾਂ ਹੈ ਭਾਈ ਤਿੰਗਾ, ਨਾਈ ਇਹਦਾ ਗੋਤ ਸੀ ਜਿਹਦੇ ਨਾਲ ਇਹ ਸੰਬੰਧਿਤ ਸੀ, ਇਹਦੀ ਕਿਰਤ ਵਿਰਤ ਸੀ। ਕਹਿੰਦੇ ਭਾਈ ਤਿੰਗਾ ਨਾਈ ਨਾਮ ਦਾ ਇੱਕ ਸਿੱਖ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਆਇਆ ਹੈ।
ਸ੍ਰੀ ਅੰਗਦ ਪਦ ਸੀਸ ਨਿਵਾਇਓ।
ਗੁਰੂ ਅੰਗਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਤੇ ਆ ਕੇ ਨੇ ਆਪਣਾ ਸੀਸ ਝੁਕਾਇਆ, ਬੜੇ ਅਦਬ ਸਤਕਾਰ ਭਾਵ ਸਹਿਤ। ਮਹਾਰਾਜ ਦੂਸਰੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਤੇ ਨੇ ਨਮਸਕਾਰ ਕੀਤੀ ਹੈ।
ਬੈਠ ਗਏ ਟਿਦ ਸਿੱਖ ਗਨ ਹੇਰੇ।
ਸਤਿਗੁਰਾਂ ਦੇ ਕੋਲ ਬੜੇ ਸਿੱਖ ਬੈਠੇ ਸਨ, ਉਨ੍ਹਾਂ ਸਿੱਖਾਂ ਦਾ ਸਮੂਹ ਵੇਖ ਕੇ ਭਾਈ ਤਿੰਗਾ ਨਾਈ ਜੀ ਵੀ ਸਤਿਗੁਰਾਂ ਦੇ ਚਰਨਾਂ ਵਿਚ ਬੈਠ ਗਏ ਨੇ, ਸਿੱਖਾਂ ਵਿਚ ਬੈਠ ਗਏ ਹਨ।
ਕਰੇ ਪਰਸ ਪਰ ਸੇਵਕ ਨੇਰੇ।
ਦੇਖਿਆ ਵੀ ਗੁਰੂ ਕੇ ਸਿੱਖ ਜਿਹੜੇ ਨੇ ਸਭ ਆਪਸ ਵਿਚ ਪਰਸ ਪਰ ਇਕ ਦੂਜੇ ਦੀ ਬੜੀ ਸੇਵਾ ਕਰਦੇ ਨੇ, ਸਿੱਖਾਂ ਵਿਚ ਆਪੋ ਚ ਬੜਾ ਪਿਆਰ ਹੈ, ਇਕ ਦੂਜੇ ਦੀ ਸੇਵਾ ਵਿਚ ਗੁਰੂ ਕੇ ਸਿੱਖ ਲੱਗੇ ਹੋਏ ਹਨ।
ਤਿੰਨ ਮੈਂ ਮਿਲ ਸੇਵਾ ਕੋ ਲਾਗਿਓ।
ਭਾਈ ਤਿੰਗਾ ਨਾਈ ਜੀ ਉਹਨਾਂ ਸਿੱਖਾਂ ਵਿਚ ਰਲ ਕੇ ਜਿਹੜੀ ਸਿੱਖ ਸੇਵਾ ਕਰਦੇ ਨੇ ਉਹ ਭਾਈ ਤਿੰਗਾ ਜੀ ਵੀ ਕਰਨ ਲੱਗੇ, ਭਾਈ ਤਿੰਗਾ ਨਾਈ ਜੀ ਵੀ ਉਸੇ ਸੇਵਾ ਵਿਚ ਲੱਗ ਗਏ ਜਿਹੜੇ ਸਿੱਖ ਕਰ ਰਹੇ ਸਨ, ਉਨ੍ਹਾਂ ਸੇਵਾਵਾਂ ਦੇ ਵਿਚ ਭਾਈ ਸਾਹਿਬ ਵੀ ਸੇਵਾ ਕਰਨ ਲੱਗੇ।
ਭਲੀ ਜਾਨ ਕਰ ਉੜ ਅਨੁਰਾਗਿਓ।
ਸਤਿਗੁਰਾਂ ਦੇ ਦਰ ਘਰ ਦੀ ਸੇਵਾ ਭਲੀ ਜਾਣ ਕੇ ਵੀ ਸ੍ਰੇਸ਼ਟ ਸੇਵਾ ਹੈ, ਇਹ ਬੜੀ ਉੱਤਮ ਸੇਵਾ ਹੈ, ਭਾਗਾਂ ਦੇ ਨਾਲ ਮਿਲਦੀ ਹੈ ਸਤਿਗੁਰਾਂ ਦੇ ਦਰ ਘਰ ਦੀ ਜਿਹੜੀ ਸੇਵਾ ਹੈ, ਤੇ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਨੂੰ ਉੱਤਮ ਜਾਣ ਕੇ ਭਲੀ ਜਾਣ ਕੇ ਭਾਈ ਤਿੰਗਾ ਨਾਈ ਦੀ ਇਸ ਸੇਵਾ ਵਿਚ ਬੜਾ ਅਨੁਰਾਗ ਕਰਕੇ ਪ੍ਰੇਮ ਕਰਕੇ ਸੇਵਾ ਕਰਦੇ ਹਨ।
ਤਪਤ ਨੀਰ ਕਰਵਾਏ ਇਸ਼ਨਾਨ।
ਕਰਦੇ ਨੇ ਵੀ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ ਤੇ ਸਰਦੀਆਂ ਦੇ ਦਿਨਾਂ ਵਿਚ ਪਾਣੀ ਗਰਮ ਕਰਕੇ ਅੱਗ ਬਾਲ ਲੈਣੀ ਚੁੱਲੇ ਚ ਤੇ ਪਾਣੀ ਗਰਮ ਕਰਕੇ ਤੇ ਫਿਰ ਗੁਰਸਿੱਖਾਂ ਨੂੰ ਇਸ਼ਨਾਨ ਕਰਾਉਣਾ। ਇਹ ਭਾਈ ਤਿੰਗਾ ਨਾਈ ਜੀ ਸੇਵਾ ਕਰਦੇ ਨੇ ਸਤਿਗੁਰਾਂ ਦੇ ਦਰ ਘਰ ਦੀ, ਹੋਰ ਵੀ ਸਿੱਖ ਕਰਦੇ ਸਨ, ਉਨ੍ਹਾਂ ਨੂੰ ਵੇਖ ਕੇ ਇਨ੍ਹਾਂ ਨੂੰ ਵੀ ਚਾਓ ਲੱਗਾ, ਚਾਓ ਜਾ ਗਿਆ। ਅੰਮ੍ਰਿਤ ਵੇਲੇ ਜਦੋਂ ਗੁਰਸਿੱਖਾਂ ਨੇ ਇਸ਼ਨਾਨ ਕਰਨਾ, ਉਸ ਸਮੇਂ ਭਾਈ ਤਿੰਗਾ ਨਾਈ ਜੀ ਨੇ ਗਰਮ ਜਲ ਕਰਕੇ ਉਸ ਗਰਮ ਪਾਣੀ ਦੇ ਨਾਲ ਸਿੱਖਾਂ ਦਾ ਇਸ਼ਨਾਨ ਕਰਾਉਣਾ।
ਵਸਤਰ ਪਖਾਰੇ ਮਲ ਕਰ ਹਾਨ।
ਗੁਰਸਿੱਖਾਂ ਦੇ ਜਿਹੜੇ ਕੱਪੜੇ ਨੇ ਵਸਤਰ ਮੈਲੇ ਹੋਣੇ, ਉਨ੍ਹਾਂ ਮੈਲੇ ਕੱਪੜਿਆਂ ਨੂੰ ਆਪ ਆਪਣੇ ਹੱਥੀ ਸਾਬਣ ਲਾ ਕੇ ਮਲ ਮਲ ਕੇ ਧੋਣਾ।
ਚਰਨ ਚਾਪ ਹਾਂਕਤ ਹੈ ਬਾਯੂ।
ਗੁਰਸਿੱਖਾਂ ਦੇ ਚਰਨਾਂ ਦੀ ਮੁੱਠੀ ਚਾਪੀ ਕਰਨੀ, ਜੇ ਕੋਈ ਸਿੱਖ ਦੂਰੋਂ ਚੱਲ ਕੇ ਆਏ ਨੇ ਰਸਤੇ ਚ ਥੱਕ ਗਏ ਨੇ ਤੇ ਉਨ੍ਹਾਂ ਸਿੱਖਾਂ ਦੇ ਚਰਨ ਗਰਮ ਪਾਣੀ ਨਾਲ ਧੋਣੇ, ਫਿਰ ਆਪਣੇ ਹੱਥਾਂ ਨਾਲ ਗੁਰਸਿੱਖਾਂ ਦੇ ਚਰਨ ਘੁੱਟਣੇ ਤੇ ਇਸ ਪ੍ਰਕਾਰ ਦੀਆਂ ਜਿਹੜੀਆਂ ਸੇਵਾਵਾਂ ਹਨ ਉਹ ਭਾਈ ਧਿੰਗਾ ਨਾਈ ਜੀ ਕਰਦੇ ਹਨ।
ਬਾਸਨ ਧੋਵੇ ਮਾਂਜ ਬਣਾਇਓ,
ਫਿਰ ਲੰਗਰਾਂ ਵਿਚ ਜਾ ਕੇ ਭਾਂਡੇ ਮਾਂਜਣੇ, ਭਾਂਡੇ ਧੋਣੇ, ਗੁਰਸਿੱਖਾਂ ਦੇ ਜਿਹੜੇ ਜੂਠੇ ਬਰਤਨ ਨੇ ਉਨ੍ਹਾਂ ਬਰਤਨਾਂ ਨੂੰ ਮਾਂਜਣ ਦੀ ਸੇਵਾ ਕਰਨੀ, ਭਲੀ ਪ੍ਰਕਾਰ ਨਾਲ ਉਹ ਭਾਂਡੇ ਪਵਿੱਤਰ ਕਰਕੇ ਰੱਖਣੇ।
ਤਬ ਤਬ ਗੁਰ ਕੀ ਸੇਵਾ ਪਾਏ,
ਏਦਾਂ ਗੁਰਸਿੱਖਾਂ ਦੀ ਸੇਵਾ ਕਰਨੀ ਭਾਈ ਧਿੰਗਾ ਨਾਈ ਜੀ ਨੇ, ਤੇ ਕਦੇ ਕਦੇ ਸੇਵਾ ਕਰਦਿਆਂ ਕਰਦਿਆਂ ਇਹਨੂੰ ਗੁਰੂ ਸਾਹਿਬ ਦੀ ਸੇਵਾ ਵੀ ਕੋਈ ਨਾ ਕੋਈ ਮਿਲ ਜਾਣੀ। ਜਿਹੜੀ ਸਤਿਗੁਰਾਂ ਦੀ ਕੋਈ ਸੇਵਾ ਹੈ ਉਹ ਸੇਵਾ ਭਾਈ ਧਿੰਗਾ ਨਾਈ ਜੀ ਨੂੰ ਕਦੇ ਪ੍ਰਾਪਤ ਹੋ ਜਾਣੀ।
ਮਹਾ ਪ੍ਰੇਮ ਤੇ ਕਰੇ ਬਣਾਏ,
ਸਤਿਗੁਰਾਂ ਦੀ ਕੋਈ ਸੇਵਾ ਜਾਂ ਮਹਾਰਾਜ ਜੀ ਦੇ ਸਰੀਰ ਦਾ ਕੋਈ ਕੱਪੜਾ ਬਸਤਰ ਧੋਣ ਨੂੰ ਉਹ ਭਾਈ ਧਿੰਗਾ ਜੀ ਨੂੰ ਮਿਲ ਜਾਣਾ, ਤੇ ਇਨ੍ਹਾਂ ਨੇ ਬੜੇ ਪ੍ਰੇਮ ਨਾਲ ਵੀ ਮੇਰੇ ਸਾਹਿਬ ਜੀ ਦੇ ਤਨ ਦੇ ਕੱਪੜੇ ਨੇ, ਬਸਤਰ ਨੇ, ਜਾਂ ਸਤਿਗੁਰਾਂ ਦੇ ਲੰਗਰ ਪ੍ਰਸ਼ਾਦਾ ਛਕਣ ਤੋਂ ਬਾਅਦ ਜੂਠੇ ਬਰਤਨਾਂ ਦੀ ਸੇਵਾ ਮਿਲ ਜਾਣੀ ਧੋਣ ਦੀ, ਉਹ ਸੇਵਾ ਵੀ ਇਨ੍ਹਾਂ ਨੇ ਬੜੇ ਪ੍ਰੇਮ ਨਾਲ, ਬੜੀ ਭਾਵਨਾ ਨਾਲ, ਅਦਬ ਨਾਲ। ਸੇਵਾ ਤਾਂ ਖਾਲਸਾ ਜੀ ਭਾਵਨਾ ਨਾਲ ਹੀ ਕੀਤੀ ਹੋਈ ਸਫਲ ਹੈ, ਜਿਹੜੀ ਪ੍ਰੇਮ ਨਾਲ ਕੀਤੀ ਜਾਏ। ਪ੍ਰੇਮ ਤੋਂ ਬਿਨਾਂ ਸੱਖਣੀ ਕੀਤੀ ਸੇਵਾ ਜਿਹੜੀ ਆ ਉਹ ਸਫਲੀ ਨਹੀਂ ਹੁੰਦੀ, ਸਕਾਰਥੀ ਨਹੀਂ ਹੁੰਦੀ। ਸੇਵਾ ਉਹੀ ਹੈ ਜਿਹੜੀ ਸੇਵਾ ਪ੍ਰੇਮ ਸਹਿਤ, ਭਾਵਨਾ ਸਹਿਤ ਕੀਤੀ ਜਾਏ। ਭਾਈ ਧਿੰਗਾ ਨਾਈ ਜੀ ਨੇ ਸਿੱਖਾਂ ਦੀ ਸੇਵਾ ਕਰਨੀ, ਤੇ ਸਿੱਖਾਂ ਦੀ ਸੇਵਾ ਕਰਦਿਆਂ ਕਰਦਿਆਂ ਕਦੇ ਗੁਰੂ ਸਾਹਿਬ ਦੀ ਸੇਵਾ ਵੀ ਮਿਲ ਜਾਣੀ, ਤੇ ਮਹਾਰਾਜ ਜੀ ਦੀ ਸੇਵਾ ਬੜੇ ਪ੍ਰੇਮ ਨਾਲ ਭਾਵਨਾ ਨਾਲ ਕਰਦੇ ਸਨ।
ਇੱਕ ਦਿਨ ਸ੍ਰੀ ਅੰਗਦ ਕੇ ਪਾਸ,
ਇਸੇ ਤਰ੍ਹਾਂ ਕੁਝ ਸਮਾਂ ਬੀਤਿਆ ਤੇ ਇੱਕ ਦਿਨ ਭਾਈ ਧਿੰਗਾ ਨਾਈ ਜੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਸਤਿਗੁਰੂ ਜੀ ਦੇ ਚਰਨਾਂ ਦੇ ਵਿਚ ਹਾਜ਼ਰ ਸਨ।
ਹੱਥ ਜੋਰ ਕੀਨੀ ਅਰਦਾਸ,
ਮਹਾਰਾਜ ਜੀ ਦੇ ਚਰਨਾਂ ਵਿਚ ਹਾਜ਼ਰ ਹੋ ਕੇ ਹੱਥ ਜੋੜ ਕੇ ਭਾਈ ਧਿੰਗਾ ਜੀ ਨੇ ਨਮਸਕਾਰ ਕੀਤੀ ਤੇ ਮਹਾਰਾਜ ਜੀ ਨੂੰ ਬੇਨਤੀ ਕਰਕੇ, ਅਰਦਾਸ ਕਰਕੇ ਭਾਈ ਧਿੰਗਾ ਜੀ ਕਹਿਣ ਲੱਗੇ,
ਸ੍ਰੀ ਸਤਿਗੁਰ ਮੁਝ ਦਿਓ ਉਪਦੇਸ਼, ਜਿਸ ਤੇ ਮਿਟੇ ਕਲੇਸ਼ ਅਸ਼ੇਸ਼।
ਭਾਈ ਧਿੰਗਾ ਜੀ ਨੇ ਬੇਨਤੀ ਕੀਤੀ ਕਿ ਹੇ ਸਤਿਗੁਰੂ ਗਰੀਬ ਨਵਾਜ, ਦਇਆ ਨਿਧ ਪਾਤਸ਼ਾਹ ਜੀ, ਕਿਰਪਾ ਕਰਕੇ ਮੈਨੂੰ ਉਪਦੇਸ਼ ਬਖਸ਼ੋ, ਐਸਾ ਉਪਦੇਸ਼ ਦਿਓ ਜਿਸ ਨੂੰ ਸੁਣ ਕੇ, ਮੰਨ ਕੇ, ਕਮਾ ਕੇ ਮੇਰੇ ਜਿਤਨੇ ਕਲੇਸ਼ ਨੇ ਉਹ ਮਿਟ ਜਾਣ। ਸਭ ਤੋਂ ਵੱਡਾ ਕਲੇਸ਼ ਤਾਂ ਜਨਮ ਮਰਨ ਦਾ ਹੀ ਹੈ ਨਾ। ਮਹਾਰਾਜ ਐਸਾ ਉਪਦੇਸ਼ ਦਿਓ ਜਿਸ ਉਪਦੇਸ਼ ਦੇ ਨਾਲ ਮੇਰੇ ਜਨਮ ਮਰਨ ਦੇ ਕਲੇਸ਼ ਕੱਟੇ ਜਾਣ, ਮੇਰੇ ਸਾਰੇ ਦੁੱਖ ਨਿਵਿਰਤ ਹੋ ਜਾਣ।
ਸੁਣ ਸ਼੍ਰੀ ਮੁਖ ਤੇ ਤਬ ਫੁਰਮਾਇਓ, ਗੁਰੂ ਗੋਰ ਮੈਂ ਸੋ ਚੱਲ ਆਇਓ।
ਸੁਣ ਕੇ ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਉਪਦੇਸ਼ ਦਿੱਤਾ, ਭਾਈ ਧਿੰਗਾ ਨਾਈ ਜੀ ਨੂੰ ਕਹਿਣ ਲੱਗੇ, ਸਿੱਖਾ ਗੁਰੂ ਦੀ ਕਬਰ ਵਿਚ ਆ ਕੇ ਸਮਾ ਜਾ। ਗੁਰੂ ਗੋਰ ਹੈ, ਗੋਰ ਕਹਿੰਦੇ ਨੇ ਕਬਰ ਨੂੰ, ਜਿਵੇਂ ਮੁਰਦਾ ਕਬਰ ਵਿਚ ਆ ਕੇ ਲੇਟ ਕੇ ਵਿਚ ਹੀ ਗਰਕ ਹੋ ਜਾਂਦਾ ਨਾ, ਸਮਾ ਜਾਂਦਾ ਹੈ, ਫਿਰ ਉਹ ਗੋਰ ਵਿਚ ਹਿਲਦਾ ਨੀ, ਵਿਚ ਹੀ ਸਮਾ ਕੇ ਭੇਦ ਹੋ ਜਾਂਦਾ ਹੈ। ਏਦਾਂ ਗੁਰੂ ਰੂਪੀ ਗੋਰ ਦੇ ਵਿਚ ਆ ਕੇ ਸਿੱਖਾ ਸਮਾ ਜਾ, ਇਹ ਉਪਦੇਸ਼ ਹੈ ਤੈਨੂੰ। ਇਹ ਗੁਰੂ ਗੋਰ ਮੈਂ ਜਾਏ ਸਮਾਵੋ, ਗੁਰੂ ਰੂਪੀ ਗੋਰ ਦੇ ਵਿਚ ਜਾ ਕੇ ਸਮਾ ਜਾਓ।
ਹੋਏ ਮੁਰੀਦ ਮੁਰਦੇ ਮਾਨਿੰਦ,
ਮੁਰਦੇ ਦੇ ਸਮਾਨ ਮੁਰੀਦ ਬਣ ਜਾਓ। ਜਿਵੇਂ ਮੁਰਦਾ ਹੁੰਦਾ ਨਾ, ਮੁਰਦਾ ਨਾ ਹਿਲਦਾ ਹੈ ਨਾ ਜੁਲਦਾ ਹੈ, ਮੁਰਦੇ ਨੂੰ ਨਾ ਹੰਕਾਰ ਆਉਂਦਾ, ਨਾ ਕਾਮ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਏਦਾਂ ਮੁਰਦੇ ਦੇ ਸਮਾਨ ਮੁਰੀਦ ਬਣਨਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਭਾਈ ਗੁਰਦਾਸ ਜੀ ਦਾ ਵੀ ਕਥਨ ਹੈ ਕਿ ਮੁਰਦਿਆਂ ਦੇ ਸਮਾਨ ਮੁਰੀਦ ਬਣ ਜਾਣਾ, ਜਿਵੇਂ ਕੋਈ ਮੁਰਦਾ ਹੁੰਦਾ ਮੁਰਦੇ ਦੇ ਮਾਨਿੰਦ ਮੁਰੀਦ ਬਣਨਾ ਹੈ।
ਅੰਗ ਨਾ ਕੋ ਹਾਲਤ ਬਿਨ ਜਿੰਦ,
ਸਰੀਰ ਚ ਜਿੰਦ ਨਹੀਂ ਹੁੰਦੀ, ਮੁਰਦਾ ਹੁੰਦਾ ਹੈ, ਤੇ ਮੁਰਦੇ ਦੇ ਸਰੀਰ ਦਾ ਕੋਈ ਵੀ ਅੰਗ ਹਿਲਦਾ ਜੁਲਦਾ ਨਹੀਂ, ਉਹਦੇ ਸਾਰੇ ਅੰਗ ਜਿਹੜੇ ਨੇ ਨਿਸ਼ਕਿਰਿਆ ਹੋ ਜਾਂਦੇ ਨੇ, ਉਹਦੇ ਸਰੀਰ ਦਾ ਕੋਈ ਵੀ ਅੰਗ ਕਿਰਿਆਮਾਨ ਨਹੀਂ ਹੁੰਦਾ।
ਤਿਮ ਮੁਰੀਦ ਆਦਤ ਹੰਕਾਰਾ,
ਇਹਦਾ ਗੁਰੂ ਘਰ ਦੇ ਵਿੱਚ ਮੁਰੀਦ ਬਣ ਕੇ ਆਉਣਾ ਤੇ ਮੁਰੀਦ ਬਣ ਕੇ ਮੁਰਦੇ ਦੇ ਸਮਾਨ ਕਦੇ ਮਨ ਚ ਹੰਕਾਰ ਨਹੀਂ ਕਰਨਾ। ਜਿਵੇਂ ਮੁਰਦਾ ਨਹੀਂ ਨਾ ਹਿਲਦਾ, ਏਦਾਂ ਤੁਸੀਂ ਵੀ ਮੁਰੀਦ ਬਣ ਕੇ ਕਦੇ ਆਪਣੇ ਮਨ ਚ ਹੰਕਾਰ ਕਰਕੇ ਹਿਲਜੁਲ ਨਹੀਂ ਕਰਨੀ। ਹੰਕਾਰ ਦੀ ਬਿਰਤੀ ਨਹੀਂ ਕਦੇ ਆਪਣੇ ਹਿਰਦੇ ਚ ਰੱਖਣੀ, ਹੰਕਾਰ ਨੂੰ ਤਿਆਗਣਾ ਹੈ।
ਤਿਆਗ ਦੇਤ ਇਹ ਸਤਲ ਵਿਕਾਰਾ,
ਜਦੋਂ ਹੰਕਾਰ ਛੱਡੋਗੇ ਹੰਕਾਰ ਨਾਲ ਸਾਰੇ ਵਿਕਾਰ ਛੱਡੇ ਜਾਂਦੇ ਨੇ। ਹੰਕਾਰ ਦੇ ਨਾਲ ਜਿਤਨੇ ਵਿਕਾਰ ਨੇ ਉਹ ਸਾਰੇ ਵਿਕਾਰ ਤਿਆਗ ਦੇਣੇ ਨੇ, ਸਾਰੇ ਵਿਕਾਰਾਂ ਦਾ ਤਿਆਗ ਕਰਨਾ ਹੈ।
ਗੁਰੂ ਗੋਰ ਮੈਂ ਜਾਏ ਸਮਾਏ, ਹੋਏ ਮੁਰੀਦ ਮੁਰਦਾ ਜਿਸ ਪਾਏ।
ਗੁਰੂ ਰੂਪੀ ਕਬਰ ਦੇ ਵਿੱਚ ਇਸ ਤਰ੍ਹਾਂ ਆ ਕੇ ਸਮਾ ਜਾਵੇ, ਗੁਰੂ ਰੂਪੀ ਗੋਰ ਵਿੱਚ ਇਸ ਤਰ੍ਹਾਂ ਆ ਕੇ ਅਭੇਦ ਹੋ ਜਾਏ, ਜਿਵੇਂ ਕੋਈ ਮੁਰਦਾ ਕਿਸੇ ਕਬਰ ਦੇ ਵਿੱਚ ਜਾ ਕੇ ਸਮਾ ਜਾਂਦਾ ਤੇ ਮੁੜ ਕੇ ਹਿਲਦਾ ਜੁਲਦਾ ਨਹੀਂ। ਏਦਾਂ ਗੁਰੂ ਰੂਪੀ ਗੋਰ ਦੇ ਵਿੱਚ ਆ ਕੇ ਸਮਾ ਕੇ ਗੁਰੂ ਵਿੱਚ ਅਭੇਦ ਹੋ ਜਾਵੇ, ਕਦੇ ਹੰਕਾਰ ਕਰਕੇ ਹਉਮੈ ਕਰਕੇ ਆਪਣਾ ਆਪ ਨਾ ਜਣਾਵੇ।
ਦੇਖ ਜਾ ਤੇ ਆਪਣੀ ਪਾਸੈਨ,
ਮਹਾਰਾਜ ਕਹਿਣ ਲੱਗੇ ਭਾਈ ਤਿੰਗਾ ਜੀ, ਤੁਹਾਡੀ ਤਾਂ ਜਾਤ ਹੀ ਬੜੀ ਉੱਤਮ ਹੈ, ਤੁਹਾਡੀ ਜਾਤ ਦੇ ਬੜੇ ਵੱਡੇ ਮਹਾਂਪੁਰਖ ਭਗਤ ਹੋਏ ਨੇ। ਭਗਤ ਸੈਣ ਜੀ ਉਹ ਵੀ ਨਾਈ ਸਨ, ਸੈਣ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ। ਸੈਣ ਜੀ ਵੀ ਨਾਈ ਸਨ ਤੇ ਕਹਿੰਦੇ ਤੇਰੀ ਵੀ ਜਾਤੀ ਉਹੀ ਹੈ, ਉੱਤਮ ਜਾਤੀ ਹੈ ਜਿਸ ਜਾਤ ਵਿੱਚ ਸੈਣ ਜੀ ਵਰਗੇ ਮਹਾਂਪੁਰਖ ਭਗਤ ਹੋਏ ਹਨ।
ਕਰੀ ਸੇਵ ਸੰਤਨ ਕੀ ਰੈਨ,
ਭਗਤ ਸੈਣ ਜੀ ਨੇ ਮਹਾਂਪੁਰਖਾਂ ਦੀ ਸੇਵਾ ਕੀਤੀ, ਬਸ ਇੱਕ ਰਾਤ ਦੀ ਸੇਵਾ ਦਾ ਪ੍ਰਤਾਪ ਹੈ। ਸੈਣ ਜੀ ਕਬੀਰ ਜੀ ਕੋਲ ਆਏ ਸਨ ਵੀ ਮੈਨੂੰ ਉਪਦੇਸ਼ ਦਿਓ। ਕਬੀਰ ਜੀ ਨੇ ਆਖਿਆ ਭਾਈ ਪਹਿਲਾਂ ਮਹਾਂਪੁਰਖਾਂ ਦੀ ਸੰਤਾਂ ਦੀ ਸੇਵਾ ਕਰ। ਇਹਨੇ ਆਖਿਆ ਜੀ ਕਿਹੜੇ ਸੰਤਾਂ ਦੀ? ਕਹਿੰਦੇ ਆਪੇ ਹੀ ਆਉਣਗੇ ਘਰ। ਤੇ ਇੱਕ ਸਮਾਂ ਹੋਇਆ ਵੀ ਸੰਗਤ ਸੰਤਾਂ ਦੇ ਰੂਪ ਵਿੱਚ ਕੁਝ ਮਹਾਤਮਾ ਭਾਈ ਸੈਣ ਭਗਤ ਸੈਣ ਦੇ ਘਰ ਆ ਗਏ। ਰਾਤ ਦਾ ਸਮਾਂ, ਸਾਰੀ ਰਾਤ ਆਏ ਸੰਤ ਪਰੋਹਣੇ, ਕੀਰਤਨ ਹੋਆ ਰਹਿਣ ਸਬਾਈ। ਭਾਈ ਗੁਰਦਾਸ ਜੀ ਨੇ ਆਪਣੀ ਵਾਰ ਵਿੱਚ ਭਗਤ ਸੈਣ ਦਾ ਜ਼ਿਕਰ ਕੀਤਾ ਕਿ ਮਹਾਂਪੁਰਖ ਆਏ ਤੇ ਸਾਰੀ ਰਾਤ ਕੀਰਤਨ ਹੀ ਹੁੰਦਾ ਰਿਹਾ। ਜਿਹੜਾ ਉਸ ਦੇਸ਼ ਦਾ ਰਾਜਾ ਸੀ ਉਹਦੀ ਮਾਲਿਸ਼ ਕਰਨ ਜਾਂਦੇ ਸੀ ਨਾਈ ਜੋ ਸਨ। ਸਵੇਰੇ ਜਦੋਂ ਉਹਦੇ ਇਸ਼ਨਾਨ ਦਾ ਸਮਾਂ ਹੋਇਆ ਤੇ ਸੈਣ ਜੀ ਨੇ ਸੋਚਿਆ ਵੀ ਮਹਾਂਪੁਰਖ ਸਾਧੂ ਘਰ ਆਏ ਤੇ ਮੈਂ ਇਹਨਾਂ ਨੂੰ ਛੱਡ ਕੇ ਉੱਥੇ ਕਿਵੇਂ ਜਾਵਾਂ। ਉਧਰ ਪਰਮੇਸ਼ਰ ਨੇ ਸੈਣ ਦਾ ਰੂਪ ਬਣਾਇਆ ਤੇ ਸੈਣ ਜੀ ਦੀ ਥਾਂ ਤੇ ਆਪ ਰਾਜੇ ਦੀ ਜਾ ਕੇ ਮਾਲਿਸ਼ ਕੀਤੀ। ਉਹਨੂੰ ਕੋਈ ਚਮੜੀ ਦਾ ਰੋਗ ਸੀ ਰਾਜੇ ਨੂੰ, ਜਦੋਂ ਪਰਮੇਸ਼ਰ ਦੇ ਹੱਥ ਲੱਗੇ ਤੇ ਉਹਦਾ ਰੋਗ ਕੱਟਿਆ ਗਿਆ। ਸੈਣ ਜੀ ਜਦੋਂ ਦਿਨ ਚੜਿਆ ਗਏ ਨਾ ਮਹਾਂਪੁਰਖਾਂ ਨੂੰ ਵਿਦਾ ਕਰਕੇ, ਅੱਗੇ ਜਾ ਕੇ ਰਾਜੇ ਦੇ ਦਰਸ਼ਨ ਕੀਤੇ, ਰਾਜੇ ਨੂੰ ਵੇਖਿਆ ਵੀ ਹੁਣ ਗੁੱਸੇ ਹੋਵੇਗਾ, ਪਤਾ ਨੀ ਕੀ ਸਜ਼ਾ ਦੇਵੇ। ਉਹਨੇ ਸਗੋਂ ਇਨਾਮ ਦਿੱਤੇ, ਆਖਿਆ ਸੈਣ ਜੀ ਅੱਜ ਤਾਂ ਇਹੋ ਜਿਹੀ ਮਾਲਿਸ਼ ਕੀਤੀ ਆ ਵੀ ਮੇਰੇ ਤਨ ਦਾ ਰੋਗ ਹੀ ਜਾਂਦਾ ਰਿਹਾ। ਇਹ ਸੁਣਦਿਆਂ ਬਸ ਮੁੜ ਕੇ ਸੈਣ ਜੀ ਪਰਮੇਸ਼ਰ ਦੀ ਭਗਤੀ ਚ ਲੀਨ ਹੋ ਗਏ ਕਿ ਜਿਸ ਪਰਮੇਸ਼ਰ ਨੇ ਮੇਰੇ ਜੇ ਵਿਅਕਤੀ ਵਾਸਤੇ ਆਪ ਸੈਣ ਦਾ ਰੂਪ ਧਾਰਨ ਕਰਕੇ ਦੁਨੀਆਂ ਦੇ ਇੱਕ ਛੋਟੇ ਜੇ ਰਾਜੇ ਦੀ ਮਾਲਿਸ਼ ਕਰਨ ਵਾਸਤੇ ਵੀ ਆ ਗਏ, ਤੇ ਮੈਂ ਉਸ ਪਰਮੇਸ਼ਰ ਦੀ ਭਗਤੀ ਤੋਂ ਮੁਨਕਰ ਕਿਉਂ ਹੋਵਾਂ। ਗੁਰੂ ਅੰਗਦ ਸਾਹਿਬ ਉਹ ਬਚਨ ਭਾਈ ਤਿੰਗਾ ਨਾਈ ਜੀ ਨੂੰ ਸੁਣਾ ਰਹੇ ਨੇ। ਕਹਿੰਦੇ ਵੇਖ ਸੈਣ, ਤੁਹਾਡੀ ਬਰਾਦਰੀ ਵਿੱਚ ਨਾਈ ਬਰਾਦਰੀ ਚ ਹੋਇਆ ਨਾ, ਕਿੰਨਾ ਉੱਤਮ ਸੀ। ਉਹਦੇ ਕੋਲ ਮਹਾਂਪੁਰਖ ਸੰਤ ਆਏ ਤੇ ਭਗਤ ਸੈਣ ਜੀ ਨੇ ਉਹਨਾਂ ਸੰਤਾਂ ਦੀ ਸੇਵਾ ਕੀਤੀ।
ਪ੍ਰੇਮ ਪਰਖ ਕਰ ਸ਼੍ਰੀ ਭਗਵਾਨ,
ਭਗਤ ਸੈਣ ਜੀ ਦੇ ਮਨ ਦਾ ਪ੍ਰੇਮ ਵੇਖ ਕੇ, ਭਗਤ ਸੈਣ ਦੇ ਮਨ ਦੀ ਭਾਵਨਾ ਵੇਖ ਕੇ,
ਬਨੇ ਸੈਣ ਕੇ ਰੂਪ ਸੁਜਾਨ,
ਪਰਮੇਸ਼ਰ ਨੇ ਆਪ ਸੈਣ ਦਾ ਰੂਪ ਧਾਰਨ ਕੀਤਾ ਤੇ ਜਾ ਕੇ ਰਾਜੇ ਦੇ ਦਰਬਾਰ ਚ ਰਾਜੇ ਦੀ ਸੇਵਾ ਕੀਤੀ।
ਰਾਣੇ ਕੋ ਇਸ ਰੀਤ ਰਿਝਾਇਓ,
ਇਹੋ ਜਿਹਾ ਪ੍ਰਸੰਨ ਕੀਤਾ ਉਸ ਰਾਜੇ ਨੂੰ, ਰਾਜੇ ਦੀ ਮਾਲਿਸ਼ ਕਰਕੇ ਉਸ ਰਾਜੇ ਦੀ ਇਹੋ ਜਿਹੀ ਖੁਸ਼ੀ ਲਈ।
ਬਖਸ਼ੀ ਤਬ ਕਵਾਏ ਹੁਲਸਾਇਓ,
ਸਗੋਂ ਭਗਤ ਸੈਣ ਜੀ ਨੂੰ ਫਿਰ ਬੜੀਆਂ ਬੜੀਆਂ ਬੜੇ ਬੜੇ ਇਨਾਮ ਦਿੱਤੇ ਕਿ ਸੈਣ ਜੀ ਨੇ ਮੇਰੀ ਇਹੋ ਜਿਹੀ ਸੇਵਾ ਕੀਤੀ। ਕਹਿੰਦੇ ਏਦਾਂ ਅਕਾਲ ਪੁਰਖ ਨੇ ਸੈਣ ਦਾ ਰੂਪ ਬਣਾ ਕੇ ਸੇਵਾ ਕੀਤੀ।
ਇਸ ਕੇ ਸਮ ਸੰਤਨ ਕੀ ਸੇਵਾ ਕਰੋ ਸਦਾ ਰੀਜੇ ਗੁਰਦੇਵਾ।
ਭਾਈ ਢਿੰਗਾ ਜੀ, ਜਿਹੋ ਜੀ ਸੇਵਾ ਭਗਤ ਸੈਣ ਨੇ ਕੀਤੀ ਹੈ ਤੇ ਉਹਨਾਂ ਦੀ ਸੇਵਾ ਵੇਖ ਕੇ ਪਰਮੇਸ਼ਰ ਉਹਨਾਂ ਤੇ ਰੀਝਿਆ, ਤੁਸੀਂ ਵੀ ਇਸੇ ਤਰ੍ਹਾਂ ਮਹਾਂਪੁਰਖਾਂ ਸੰਤਾਂ ਦੀ ਸੇਵਾ ਕਰੋ, ਤੁਹਾਡੇ ਤੇ ਗੁਰੂ ਦੀ ਕਿਰਪਾ ਹੋਵੇਗੀ। ਤੁਸੀਂ ਵੀ ਇਸੇ ਤਰ੍ਹਾਂ ਸੇਵਾ ਕਰੋ ਮਹਾਂਪੁਰਖਾਂ ਸੰਤਾਂ ਦੀ, ਤੁਹਾਡੇ ਤੇ ਵੀ ਗੁਰਦੇਵ ਦੀ ਦਇਆ ਹੋਵੇਗੀ, ਪਰਮੇਸ਼ਰ ਰੀਝੇਗਾ।
ਸੁਣ ਉਪਦੇਸ਼ ਕਮਾਵਨ ਕੀਨ, ਧਰਿਓ ਪ੍ਰੇਮ ਸਿੱਖੀ ਪਦ ਲੀਨ।
ਸਤਿਗੁਰਾਂ ਦਾ ਇਹ ਉਪਦੇਸ਼ ਭਾਈ ਢਿੰਗਾ ਨਾਈ ਜੀ ਨੇ ਸੁਣਿਆ ਤੇ ਸੁਣ ਕੇ ਹਿਰਦੇ ਚ ਵਸਾਇਆ, ਔਰ ਸਿੱਖੀ ਦੀ ਜਿਹੜੀ ਅਤ ਉੱਚ ਪਦਵੀ ਹੈ ਉਹ ਪਦਵੀ ਭਾਈ ਢਿੰਗਾ ਜੀ ਨੇ ਪ੍ਰਾਪਤ ਕੀਤੀ ਹੈ।
ਸਭ ਕੁਟੰਬ ਕੋ ਭਇਓ ਉਧਾਰ, ਜਿਮ ਕਾਸ਼ਟ ਸੇ ਲੋ ਪਾਰ।
ਸਤਨਾਮ ਸ੍ਰੀ। ਪੱਲੇ ਭਾਈ ਢਿੰਗਾ ਨਾਈ ਜੀ ਨੇ ਉਧਰੇ ਕਹਿੰਦੇ ਜਿੱਥੇ ਆਪ ਤਰੇ ਉਥੇ ਆਪਣੇ ਨਾਲ ਆਪਣਾ ਸਾਰਾ ਪਰਿਵਾਰ ਵੀ ਤਾਰ ਲਿਆ। ਜਿਵੇਂ ਲੱਕੜ ਦੇ ਸਹਾਰੇ ਨਾਲ ਲੋਹਾ ਤਰ ਜਾਂਦਾ, ਏਦਾਂ ਭਾਈ ਢਿੰਗੇ ਕਰਕੇ ਭਾਈ ਢਿੰਗਾ ਜੀ ਦੀ ਸਾਰੀ ਕੁੱਲ ਵੀ ਤਰ ਗਈ। ਨਾਨਕ ਆਪ ਨਿਹਾਲ ਸਭ ਕੁੱਲ ਤਾਰ ਸੀ, ਆਪ ਨਿਹਾਲ ਹੋ ਗਏ ਔਰ ਆਪਣੀ ਸਾਰੀ ਕੁੱਲ ਵੀ ਤਾਰ ਲਈ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਆਪ ਵੀ ਮੁਕਤ ਹੋ ਗਏ, ਆਪਣਾ ਪਰਿਵਾਰ ਵੀ ਮੁਕਤ ਕਰ ਲਿਆ।
ਆਪ ਤਰੇ ਸੰਗੀ ਸਭ ਤਾਰੇ, ਸਭ ਕੁਟੰਬ ਤਰਾਵੈ ਜਨ ਨਾਨਕ ਤਿਸ ਬਲਿਹਾਰਣ, ਜੋ ਮੇਰੇ ਹਰ ਪ੍ਰਭ ਭਾਵੈ।
ਏਦਾਂ ਜਿਹੜੇ ਬੰਦਗੀ ਕਰਦੇ ਨੇ, ਨਾਮ ਜਪਦੇ ਨੇ, ਪਰਮੇਸ਼ਰ ਨੂੰ ਪਾਉਂਦੇ ਨੇ, ਉਹ ਆਪ ਵੀ ਤਰ ਜਾਂਦੇ ਨੇ, ਆਪਣੇ ਸੰਗੀਆਂ ਨੂੰ, ਆਪਣੇ ਕੁਟੰਬ ਨੂੰ, ਪਰਿਵਾਰ ਨੂੰ ਵੀ ਤਾਰ ਲੈਂਦੇ ਹਨ।
ਪਾਰੋ ਜੁਲਕਾ ਨਾਮ ਸੋ ਆਇਓ।
ਖਾਲਸਾ ਜੀ, ਹੁਣ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿਚ ਇਕ ਬੜੀ ਉੱਚੀ ਅਵਸਥਾ ਦੇ ਮਾਲਕ ਹੋਏ ਨੇ ਸਿੱਖ। ਇਹ ਸਿੱਖ ਦਾ ਗੁਰੂ ਘਰ ਨਾਲ ਰਿਸ਼ਤਾ ਵੀ ਬਾਅਦ ਵਿਚ ਜੁੜਿਆ। ਭਾਈ ਗੁਰਦਾਸ ਜੀ ਜਦੋਂ ਸਿੱਖਾਂ ਦੀ ਗੱਲ ਕਰਦੇ ਨੇ ਤੇ ਉਨ੍ਹਾਂ ਸਿੱਖਾਂ ਵਿਚ ਸਿਰਫ ਇਕੋ ਸਿੱਖ ਦੇ ਨਾਂ ਨਾਲ ਪਰਮਹੰਸ ਸ਼ਬਦ ਦੀ ਵਰਤੋਂ ਕੀਤੀ ਹੈ ਤੇ ਉਹ ਸਿੱਖ ਨੇ ਭਾਈ ਪਾਰੋ ਜੀ। ਭਾਈ ਪਾਰੋ ਪਰਮਹੰਸ, ਭਾਈ ਗੁਰਦਾਸ ਜੀ ਲਿਖਦੇ ਨੇ, ਭਾਈ ਪਾਰੋ ਜੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿਚ ਆਏ ਨੇ, ਬਾਅਦ ਚ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਚ ਵੀ ਰਹੇ। ਏਡੀ ਵੱਡੀ ਉੱਚੀ ਪਦਵੀ ਦੇ ਮਾਲਕ ਹੋਏ ਨੇ ਭਾਈ ਪਾਰੋ ਜੀ ਕਿ ਇਕ ਦਿਨ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਭਾਈ ਪਾਰੋ ਅਸੀਂ ਚਾਹੁੰਦੇ ਹਾਂ ਵੀ ਗੁਰਤਾ ਗੱਦੀ ਤੁਹਾਨੂੰ ਦੇ ਕੇ ਅਸੀਂ ਸੱਚਖੰਡ ਚਲੇ ਜਾਈਏ। ਭਾਈ ਪਾਰੋ ਨੇ ਆਖਿਆ, ਪਾਤਸ਼ਾਹ ਮੈਨੂੰ ਤਾਂ ਸਿੱਖੀ ਚਾਹੀਦੀ ਹੈ, ਸਿੱਖੀ ਦਾ ਦਾਨ, ਗੁਰੂ ਪਦਵੀ ਤੇ ਤਾਂ ਤੁਸੀਂ ਸੋਭਦੇ ਹੋ। ਏਡਾ ਵੱਡਾ ਮਾਣ ਭਾਈ ਪਾਰੋ ਨੂੰ ਪ੍ਰਾਪਤ ਹੋਇਆ। ਭਾਈ ਪਾਰੋ ਦਾ ਪੁੱਤਰ ਸੀ ਨਰਾਇਣ ਦਾਸ, ਜਿਹਦੀ ਲੜਕੀ ਫਿਰ ਅੱਗੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਵਿਆਹੀ ਗਈ, ਉਹ ਭਾਈ ਪਾਰੋ ਦੀ ਵੰਸ਼ ਸੀ। ਸੋ ਕਹਿਣ ਤੋਂ ਭਾਵ ਕਿ ਇਹ ਜਿਹੜੇ ਗੁਰਸਿੱਖ ਸਨ, ਇਹ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ, ਭਾਈ ਪਾਰੋ ਜੀ ਇਨ੍ਹਾਂ ਦਾ ਨਾਂ ਗੋਤਰ ਜਿਹੜਾ ਸੀ ਜੁਲਕਾ ਸੀ, ਖੱਤਰੀਆਂ ਦਾ ਇੱਕ ਵਰਣ ਹੈ ਜੁਲਕਾ, ਭਾਈ ਪਾਰੋ ਜੀ ਜੁਲਕਾ ਸਨ, ਜੁਲਕਾ ਗੋਤਰ ਦੇ ਨਾਲ ਸੰਬੰਧਿਤ ਸਨ।
ਸੁਨ ਜਸ ਕੋ ਮਿਲ ਬੇ ਲਲ ਚਾਇਓ।
ਡੱਲਾ ਪਿੰਡ ਹੈ ਗੋਇੰਦਵਾਲ ਸਾਹਿਬ ਦੇ ਇਲਾਕੇ ਚ, ਡੱਲਾ ਪਿੰਡ, ਉਸ ਪਿੰਡ ਦੇ ਇਹ ਪਿੰਡ ਇਹੋ ਜਿਹਾ ਪਿੰਡ ਹੈ ਡੱਲਾ, ਖਾਲਸਾ ਜੀ ਮਾਝੇ ਵਿਚ, ਕਿ ਇਸ ਪਿੰਡ ਚ 72 ਬ੍ਰਹਮ ਗਿਆਨੀ ਹੋਏ ਨੇ
ਇੱਕੋ ਪਿੰਡ ਚ ਭਾਈ ਪਾਰੋ ਜੀ ਦੇ ਸਮੇਤ। ਉਸ ਪਿੰਡ ਦੇ ਰਹਿਣ ਵਾਲੇ ਸੀ ਭਾਈ ਪਾਰੋ ਜੀ। ਜਦੋਂ ਗੁਰੂ ਅੰਗਦ ਸਾਹਿਬ ਦਾ ਸੁਜਸ ਸੁਣਿਆ, ਗੁਰੂ ਅੰਗਦ ਸਾਹਿਬ ਦੀ ਮਹਿਮਾ ਸੁਣੀ, ਮਹਾਰਾਜ ਜੀ ਦੀ ਵਡਿਆਈ ਸੁਣ ਕੇ ਭਾਈ ਸਾਹਿਬ ਭਾਈ ਪਾਰੋ ਜੁਲਕਾ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ।
ਨਮਸਕਾਰ ਕਰ ਬੈਠੇ ਉਪਾਸ,
ਸਤਿਗੁਰੂ ਜੀ ਦੇ ਚਰਨਾਂ ਚ ਨਮਸਕਾਰ ਕੀਤੀ, ਵੰਦਨਾ ਕੀਤੀ, ਨਮਸਕਾਰ ਕਰਕੇ ਭਾਈ ਪਾਰੋ ਜੀ ਮਹਾਰਾਜ ਜੀ ਦੇ ਚਰਨਾਂ ਚ ਬੈਠ ਗਏ।
ਹੱਥ ਜੋਰ ਕੀ ਨਸੇ ਅਰਦਾਸ,
ਅਵਕਾਸ਼ ਪਾ ਕੇ ਸਮਾਂ ਪਾ ਕੇ ਤੇ ਗੁਰੂ ਸਾਹਿਬ ਜੀ ਦਾ ਰੁੱਖ ਵੇਖ ਕੇ ਭਾਈ ਪਾਰੋ ਜੀ ਜੁਲਕਾ ਨੇ ਹੱਥ ਜੋੜੇ, ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੂੰ ਬੇਨਤੀ ਕਰਕੇ ਅਰਦਾਸ ਕਰਕੇ ਭਾਈ ਪਾਰੋ ਜੀ ਕਹਿਣ ਲੱਗੇ,
ਸ੍ਰੀ ਗੁਰ ਪਰਮਹੰਸੋ ਏ ਕੌਣ।
ਵੇਖੋ ਭਾਈ ਪਾਰੋ ਜੀ ਬਾਅਦ ਚ ਆਪ ਪਰਮਹੰਸ ਬਣੇ, ਪਰ ਪਰਮਹੰਸ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਪੁੱਛਿਆ ਵੀ ਪਰਮਹੰਸ ਦੀ ਅਵਸਥਾ ਹੈ ਕੀ। ਭਾਈ ਪਾਰੋ ਜੀ ਕਹਿਣ ਲੱਗੇ, ਸਤਿਗੁਰੂ ਜੀ ਜਿਹੜੇ ਪਰਮਹੰਸ ਹੁੰਦੇ ਨੇ ਉਹ ਭਲਾ ਕੌਣ ਹੁੰਦੇ ਨੇ, ਪਰਮਹੰਸ ਹੋਏ ਕੌਣ। ਗੁਰਬਾਣੀ ਵਿਚ ਵੀ ਪਰਮਹੰਸਾਂ ਦਾ ਜ਼ਿਕਰ ਆਉਂਦਾ ਹੈ, ਮਹਾਂਪੁਰਖ ਮਹਾਤਮਾ ਸਾਧੂ ਵੀ ਪਰਮਹੰਸਾਂ ਦਾ ਜ਼ਿਕਰ ਕਰਦੇ ਨੇ। ਪਾਤਸ਼ਾਹ ਜੀ ਜਿਹੜੇ ਪਰਮਹੰਸ ਹੁੰਦੇ ਨੇ ਉਹ ਭਲਾ ਪਰਮਹੰਸ ਕੌਣ ਹੁੰਦੇ ਨੇ।
ਲੱਛਣ ਮੋਹੇ ਸੁਣਾਵੋ ਤੌਣ,
ਕਿਰਪਾ ਕਰਕੇ ਮਹਾਰਾਜ ਦਇਆ ਕਰਕੇ ਮੈਨੂੰ ਜਿਹੜੇ ਪਰਮਹੰਸ ਹੁੰਦੇ ਨੇ ਉਹਨਾਂ ਪਰਮਹੰਸਾਂ ਦੇ ਲੱਛਣ ਸੁਣਾਓ ਕਿ ਪਰਮਹੰਸਾਂ ਦੀਆਂ ਨਿਸ਼ਾਨੀਆਂ ਕੀ ਨੇ, ਕਿਹੜੇ ਲੱਛਣ ਨੇ, ਕਿਹੜੀਆਂ ਨਿਸ਼ਾਨੀਆਂ ਨੇ ਜਿਹੜੇ ਪਰਮਹੰਸ ਹੁੰਦੇ ਨੇ, ਤਾਂ ਜੋ ਲੱਛਣ ਵੇਖ ਕੇ ਅਸੀਂ ਪਛਾਣ ਕਰ ਸਕੀਏ ਕਿ ਇਹ ਪਰਮਹੰਸ ਅਵਸਥਾ ਦੇ ਮਾਲਕ ਹਨ।
ਸੁਨੇ ਨਾਮ ਅਰ ਰੂਪ ਨਿਹਾਰੇ,
ਮਹਾਰਾਜ ਜੀ ਮੈਂ ਨਾਂ ਸੁਣਿਆ ਬੜਾ ਪਰਮਹੰਸਾਂ ਦਾ ਵੀ ਬੜੇ ਬੜੇ ਉੱਚੀ ਅਵਸਥਾ ਦੇ ਮਾਲਕ ਹੁੰਦੇ ਨੇ ਪਰਮਹੰਸ ਜਿਹੜੇ ਨੇ, ਤੇ ਮਹਾਰਾਜ ਮੈਂ ਉਨ੍ਹਾਂ ਦੇ ਦਰਸ਼ਨ ਨਹੀਂ ਕੀਤੇ ਤੇ ਕਿਰਪਾ ਕਰੋ ਆਪ ਜੀ ਉਨ੍ਹਾਂ ਪਰਮਹੰਸਾਂ ਦਾ ਨਾਂ ਉਨ੍ਹਾਂ ਦੇ ਰੂਪ ਬਾਰੇ ਦੱਸੋ ਵੀ ਉਨ੍ਹਾਂ ਦੀ ਕਿਹੋ ਜਿਹੀ ਅਵਸਥਾ ਹੁੰਦੀ ਹੈ, ਉਹ ਕਿਹੋ ਜਿਹੀ ਅਵਸਥਾ ਦੇ ਮਾਲਕ ਹੁੰਦੇ ਨੇ।
ਨਹਿ ਵਿਸ਼ੇਸ਼ ਤੇ ਹਮ ਨਿਰਧਾਰੇ,
ਮਹਾਰਾਜ ਕਿਰਪਾ ਕਰਕੇ ਸਾਨੂੰ ਉਨ੍ਹਾਂ ਦੇ ਵਿਸ਼ੇਸ਼ ਗੁਣ ਦੱਸੋ ਤਾਂ ਜੋ ਅਸੀਂ ਆਪਣੇ ਹਿਰਦੇ ਚ ਨਿਰਧਾਰਤ ਕਰਕੇ ਵਿਚਾਰ ਕਰਕੇ ਵੇਖ ਸਕੀਏ ਕਿ ਪਰਮਹੰਸ ਇਨ੍ਹਾਂ ਨੂੰ ਕਹਿੰਦੇ ਹਨ।
ਤੁਮ ਤੇ ਸੁਨੇ ਜਤਾਰਥ ਜਾਣੈ,
ਤੁਹਾਡੇ ਮੁਖੋਂ ਸੁਣ ਕੇ ਸਾਨੂੰ ਪਤਾ ਲੱਗ ਜਾਏਗਾ। ਉਦਾਂ ਤਾਂ ਬੜਾ ਸੁਣਿਆ ਪਰਮਹੰਸਾਂ ਬਾਰੇ ਬੜੇ ਬੜੇ ਲੋਕ ਦੱਸਦੇ ਨੇ, ਪਰ ਪਾਤਸ਼ਾਹ ਜੇ ਤੁਸੀਂ ਸਾਨੂੰ ਕਿਰਪਾ ਕਰਕੇ ਦੱਸ ਦਿਓ ਵੀ ਪਰਮਹੰਸ ਦੀ ਅਵਸਥਾ ਕੀ ਹੁੰਦੀ ਹੈ, ਪਰਮਹੰਸਾਂ ਦੇ ਨਿਸ਼ਾਨੀਆਂ ਕੀ ਨੇ, ਉਨ੍ਹਾਂ ਦੇ ਲੱਛਣ ਕੀ ਨੇ, ਉਹ ਕਿਸ ਪ੍ਰਕਾਰ ਦੀ ਅਵਸਥਾ ਪਦ ਵਿਚ ਵਿਚਰਦੇ ਨੇ। ਮਹਾਰਾਜ ਜੇ ਤੁਸੀਂ ਕਿਰਪਾ ਕਰਕੇ ਕਹੋਗੇ ਤੇ ਸੁਣ ਕੇ ਸਾਡੇ ਮਨ ਨੂੰ ਤਸੱਲੀ ਹੋ ਜਾਏਗੀ, ਸਾਡੇ ਮਨਾਂ ਚ ਨਿਸ਼ਚਾ ਬਣ ਜਾਏਗਾ।
ਕੋ ਗੁਣ ਤੇ ਤਿੰਨ ਅਦਕ ਬਖਾਨੈ,
ਮਹਾਰਾਜ ਇੱਕ ਤਾਂ ਹੰਸ ਹੁੰਦੇ ਨੇ ਪਰ ਪਰਮਹੰਸ ਹੰਸਾਂ ਤੋਂ ਵੀ ਉੱਤਮ ਕਹੇ ਜਾਂਦੇ ਨੇ। ਇੱਕ ਤਾਂ ਕੱਲੇ ਹੰਸ, ਫਿਰ ਪਰਮਹੰਸ ਜਿਹੜੇ ਉਨ੍ਹਾਂ ਤੋਂ ਵੀ ਉੱਤਮ ਹੋਣ, ਕਿਹੜੇ ਗੁਣਾ ਕਰਕੇ ਉਨ੍ਹਾਂ ਨੂੰ ਪਰਮਹੰਸ ਕਿਹਾ ਜਾਂਦਾ ਹੈ।
ਸ੍ਰੀ ਅੰਗਦ ਸ਼ੁਭ ਮਤ ਜੁਤ ਹੇਰਾ,
ਧੰਨ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਪਾਰੋ ਜੀ ਦਾ ਇਹ ਸਵਾਲ ਸੁਣਿਆ, ਵੇਖਿਆ ਕਿ ਭਾਈ ਪਾਰੋ ਜੀ ਸ਼ੁਭ ਮਤ ਵਾਲੇ ਨੇ, ਤੇ ਜਿਹੜਾ ਸਵਾਲ ਕੀਤਾ ਇਸ ਸਵਾਲ ਦੇ ਜਵਾਬ ਦੇ ਹੱਕਦਾਰ ਵੀ ਨੇ। ਕਈ ਬੰਦੇ ਸਵਾਲ ਕਰਦੇ ਨੇ ਪਰ ਉਹ ਸਵਾਲ ਕਰਨ ਦੇ ਹੱਕਦਾਰ ਨਹੀਂ ਹੁੰਦੇ, ਜਵਾਬ ਦੇ ਹੱਕਦਾਰ ਨਹੀਂ ਹੁੰਦੇ। ਮਹਾਰਾਜ ਜੀ ਨੇ ਵੇਖਿਆ ਵੀ ਇਹ ਜਗਿਆਸੂ ਨੇ, ਇਨ੍ਹਾਂ ਨੇ ਜਿਹੜਾ ਸਵਾਲ ਕੀਤਾ ਉਹ ਜਾਣਨ ਦੀ ਇੱਛਾ ਕਰਕੇ ਕੀਤਾ, ਤੇ ਜਿਹੜਾ ਜਵਾਬ ਅਸੀਂ ਦੇਣਾ ਉਹ ਜਵਾਬ ਦੇ ਹੱਕਦਾਰ ਵੀ ਨੇ, ਉਸ ਅਵਸਥਾ ਦੇ ਹੱਕਦਾਰ ਵੀ ਨੇ ਜਿਹੜੀ ਅਵਸਥਾ ਬਾਰੇ ਪੁੱਛ ਰਹੇ ਨੇ। ਭਾਈ ਪਾਰੋ ਜੀ ਦੀ ਸ਼ੁਭ ਮਤ, ਚੰਗੀ ਮਤ ਉਹ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਵੇਖੀ।
ਹਿਤ ਉਪਦੇਸ਼ ਕਯੋ ਤਿਸ ਬੇਰਾ,
ਭਾਈ ਪਾਰੋ ਪਰਮਹੰਸ ਨੂੰ ਉਪਦੇਸ਼ ਦੇਣ ਵਾਸਤੇ, ਵਾਕਈ ਉਨ੍ਹਾਂ ਨੂੰ ਪਰਮਹੰਸ ਬਣਾਉਣ ਵਾਸਤੇ ਪਾਰੋ ਜੀ ਜੁਲਕਾ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇਣ ਲੱਗੇ।
ਪਰਮਹੰਸ ਕੇ ਸੁਣੀਏ ਲੱਛਣ,
ਮਹਾਰਾਜ ਜੀ ਕਹਿਣ ਲੱਗੇ ਭਾਈ ਪਾਰੋ ਜੀ سنو تانو پرم ہنس دے لچھن سنائیے کہ پرم ہنس دیا جڑیاں نشانیاں نے وہ تانو اسی سناؤندے ہاں تسی سنو
سن جے تارے سو منوج بچچھن
ایہو جے سندر شب لچھن نے جڑے سیانے منوکھ نے وہ انہاں لچھناں نو سن کے پھر تارن بھی کردے نے کلا سندے ہی نہیں سگو سن کے پھر من کے وہ کمائی بھی کردے نے بھائی پارو جی تانو اسی پرم ہنساں دے لچھن سناؤنے ہاں پر انہاں نو سن کے سیانے بندے جڑے نے وہ تارن بھی کرتے نے انہاں نو اپنے ہردیاں وچ بھی وساؤندے نے
ہنس جے مان سروور رہے
بادشاہ کہندے ایک تاں ہندے نے ہنس ہنس جڑے پنچھی دا نام ہے ہنس پنچھیاں وچوں سب تو اتم پنچھی ہنس نے جڑے تاں ہنس نے وہ مان سروور دے کنڈے تے رہندے نے جڑا مان سروور ایک جھیل ہے وہ دے کنارے تے ہنساں دا واس ہے مہاراج کہندے ایک تاں وہ ہنس نے جڑے صرف مان سروور دے کنڈے تے ہی رہندے ہن
مکتا کرے آہار جے لہے
انہاں ہنساں دی جڑی خوراک ہے بھوجن ہے وہ موتی نے ہنساں ہیرے موتی کھانا ہنساں دا جڑا کھانا ہے وہ ہیرے موتی نے وہ موتیاں دا آہار کردے نے انہاں دی جڑی خوراک ہے وہ موتی نے تے وہ خوراک انہاں نوں مان سروور تے ملدی ہے اتھے انہاں دا پیٹ بھردا ہے
مل اک روپ ہیت پہ پانی
پھر انہاں ہنساں دی ایک خاصیت ہندی ہے کہ دودھ تے پانی دوویں ایک بیکی ہوئے ہندے نے پچھان نہیں ہندی وی ایہدے وچ دودھ کیڑا تے پانی کیڑا ہے دودھ تے پانی دوویں ایکو میکی ہندے نے آپس وچ ملے جڑے جے ہندے نے وہ وکھو وکھرے پچھانے نہیں جاندے وی پانی کیڑا تے دودھ کیڑا ہے ایہو جا دودھ تے پانی ملیا ہویا جدو نہ ہنساں دے اگے رکھی دا ہے
ان کے آگے تریے جے آنی
ہن دودھ پانی دی پچھان تا ہندی نہیں وکھو وکھرا تا آپاں کر کے ویکھ نہیں سکدے پر جدو دودھ تے پانی ملیا ہویا دودھ انہاں ہنساں دے اگے لیا کے رکھی دا ہے
پیتے جل کو کرے نرالا
ہنس کی کردے نے ہنس اپنی چونج اس دودھ وچ پاؤندے نے ہنس دی چونج وچ ایہو جی کھٹاس ہندی ہے جدوں دودھ دے وچ پاؤندا نا اپنی چونج نو پانی وکھرا تے دودھ دیاں پھٹیاں وکھریاں ہو جاندیاں اسی ویلے دودھ پاڑ جاندا ہے اودی چونج وچ ہی ایہو جی خاصیت ہندی ہے کہ وہ پانی نو وکھرا کر دیندا ہے اور دودھ دیاں جڑیاں پھٹیاں نے انہاں نو وکھرا کر لیندا ہے
سار اسار پکھے تتکالا
ایدا او سار اسار نو تتکال اسی ویلے ویکھ لیندا ہے جان لیندا ہے
تجے اکھل جل پہ کو کھائے
او پانی نو چھڈ کے او دے وچ جڑا دودھ دا پھٹیاں دودھ دیاں پھٹیاں ہوندیاں انہاں نو ہنس کھا لیندا ہے تے جڑا پانی ہے ادو چڈ دندا تے دودھ دیاں پھٹیاں کھا کے اپنا پیٹ بھر لیندا ہے
اڈے ودیشن دیشن جائے
او جڑے ہنس نے پھر جدوں اڈدے نے تے انہاں دی اڈاری بڑی لمبی ہوندی سینکڑے میلاں تک او اکو اڈاری چ اڈ کے دیشاں ودیشاں تک جاندے ہن
پرم ہنس تن تے ادکائے
تے ہوندے نے ہنس پر جڑے ہوندے نے پرم ہنس او انہاں ہنساں تو بھی اتم ہوندے نے انہاں دی پدوی انہاں تو بھی اچھی ہوندی تاں انہاں نوں پرم ہنس کہندے نے اے تاں ہوندے نے کلے ہنس جڑے سچ نوں چھڈ سچ نوں گرہن کر کے جھوٹ نوں تیاگ دین اے تاں کلے ہنساں دی برتی ہے پر جڑے پرم ہنس نے او ہنساں تو بھی اتم نے او ہنساں تو بھی اچھے ہن او کیویں اچھے نے او سنو
مکتا مکتی چیت سدائے
جڑے پرم ہنس نے نا جویں ہنس سدا موتی چاہندے نے انہاں دی خوراک ہی موتی ہے ایدا جڑے پرم ہنس اوستھا دے تارنی نے او ہمیشہ مکتا کہندے نے موتیاں نو تے مکتی کہندے نے موکش نو مکتی روپی موتیاں نو سدا چاہندے نے بھی سانو مکتی مل جائے جڑے پرم ہنس انہاں دی سب تو پہلی نشانی کی ہے کہ وہ موتی جڑے مکتی روپی موتی نے موکش مکتی کس نو کہندے نے جنم مرن تو رہت ہون نو مکتی کہندے نے جدو جنم مرن دے بندن کٹے جان نو مکتی کہندے نے ایہو جی مکتی جیڑی ہے او پرم ہنس اوستھا دے تارنی جڑے مہاپرکھ نے او سدا مکتی روپی موتیاں دی پال کردے نے ایہی موتی انہاں نو چاہی دے ہن
مانس گرو شبد کے ماہی لیت آہار اپار رائی
اور جیوے ہنس مان سروور تے رہندے نے ایدا جڑے پرم ہنس گر سکھ نے او گرو روپی مان سروور دے کنڈے تے رہ کے گرو شبد دا رس لیندے نے جڑا ستگراں دا شبد ہے مان سروور ہے مانس گرو شبد کے ماہی جڑا گرو کا شبد ہے مان سروور ہے یہ پھر وہ سدا مکتی روپی موتی روپی جڑے آہار نے وہ گرو دے شبد روپی مان سروور لیندے نے یہ سونے گنا نو گرہن کرتے ہیں
دیہ آتما مل اک پائے
پائے لچھن ہے انہوں کا کہ وہ گرو روپی مان سروور دے کنڈے تے رہندے نے ہر ویلے گربانی پڑھتے ہیں گربانی وچوں خالسا جی رتن لال جا کے پرے اپار مہاراج جی دی بانی وچ رتن بھی پرے نے امولک قیمتی رتن بھی پرے ہوئے نے موتی بھی ہن گر ساگر رتنی پر پورے امرت سنت چگے نہیں دورے گرو روپی ساگر مان سروور رتنا نال پریا ہویا ہے اور جڑے گرسکھ پرم ہنس نے او گرو دے شبد وچوں ہر ویلے انہاں قیمتی رتنا نو پراپت کردے نے دوسرا ہنس دی برتی ہندی ہے او دودھ تے پانی نو وکھو وکھرا کر لیندا ہے ایدا جڑے پرم ہنس نے دیہ تے آتما بھی دوویں مل کے اک میکی ہو رہے نے جویں پانی تے دودھ مل کے اک میک ہویا ہوندا نا تے پچھان نہیں ہندی ایدا ساڈی دیہ تے آتما بھی دوویں مل کے اک میکی ہو رہے نے سانو یہ پچھان نہیں ہندی بھی ساڈا سروپ دیہ ہے یا ساڈا سروپ آتما ہے سانو یہ پچھانتا نہیں اسی شریر نو ہی اپنا یہ دیہ نو ہی اپنا سروپ من بیٹھے دراصل دیہ اور آتما یہ دوویں مل کے ایک ہو رہے ہیں
بن بچار کن نے لکھ لئے
بچار کیتے بنا کسے نو یہ پتا نہیں لگتا کہ میرا سروپ شریر ہے جا ایدے اندر وسن والی آتما ہے
تن کو پرتھمے ہوت بچار
جڑے پرم ہنس نے او پہلا ایدی بچار کر دے ہن او بچار روپی چونج پا کے نا جویں ہنس چونج پا کے دودھ تے پانی نو وکھرا کردا ہے ایدا جڑے پرم ہنس سکھ نے او پرتھمے پہلا ایدی بچار کر دے نے اپنی بچار روپی ببیک روپی چونج پاؤندے ہن
دن پرت دیہ نہ رہ اک سار
اے بچار کر دے نے بھی دن پرتی دن شریر اکو جا نہیں رہندا روز بدلدا ہے اج ہور کل ہور پرسوں ہور شریر بدلدا ہے دن پرتی دن شریر دے وچ تبدیلی ہندی ہے
پرتھم نہ ہوتی پوکھ نہ رہ
ساڈے جنم تو پہلا اے شریر ہے نہیں سی تے مرن تو بعد بھی اے شریر نہیں رہنا جنم تو پہلا بھی نہیں سی اور مرن تو بعد بھی اے شریر نہیں رہنا
مد کتو ساچی تس تہ
ورتمان وچ کلا اے شریر نظر آ رہا ہے تے پھر اینو آپاں سچ کیویں کہہ سکدے ہاں جڑا بس ہونے دس رہا ہے جنم تو پہلا بھی نہیں سی مرن تو بعد بھی نہیں رہنا تے جڑی چیز ایک کال وچ نظر آوے اونوں سچ نہیں کہہ سکتے سچ او ہے جڑی تنا کالاں چ رہے اور او ہے آد سچ جگاد سچ ہے پی سچ نانک ہو سی پی سچ او صرف پرمیشر دا ہی سروپ ہے یہ شریر ساڈے جنم تو پہلا بھی نہیں سی مرن تو بعد بھی نہیں رہے گا صرف ہن ورتمان وچ نظر آؤدا ہے تے پھر ہونے نو کیویں سچ مان لئیے
کون جڑ ہے کچھ نہ انچانی
تیرے شریر جڑ ہے یہ بھی ایدے وچ بھی کوئی چھپا نہیں ہے کوئی لکا نہیں ہے جدو شریر تو آتما نکل جاندی پھر شریر کوئی کریا کردا اکھاں نہیں ویکھدیاں اکھاں تاں ہوندیاں نے مردے نو لگیاں پر او ویکھ نہیں سکدیاں کان لگے نے مردے نو پر وہ سن نہیں سکتے کیونکہ شریر جڑا ہے ਇਹ ਸਿਰਫ ਜੜ ਹੈ, ਕੋਈ ਗੱਲ ਲੁਕੀ ਹੋਈ ਨਹੀਂ।
ਨਿਤ ਦੁੱਖ ਰੂਪ ਲਏ ਮਨ ਜਾਨੀ,
ਫਿਰ ਇਹ ਜਿਹੜੀ ਦੇਹ ਹੈ ਨਿਤ ਦੁੱਖ ਰੂਪ ਹੀ ਹੈ, ਜਦੋਂ ਦਾ ਜਨਮ ਲਿਆ ਇਹ ਦੁੱਖ ਹੀ ਦੇ ਰਹੀ ਹੈ। ਇਸ ਦੇਹ ਵਿਚ ਜਦੋਂ ਦੇ ਆਏ ਆ, ਪਹਿਲਾਂ ਜਨਮ ਦਾ ਦੁੱਖ, ਫਿਰ ਜਨਮ ਤੋਂ ਬਾਅਦ ਹੋਰ ਅਨੇਕ ਪ੍ਰਕਾਰ ਦੀਆਂ ਮੁਸੀਬਤਾਂ, ਕਦੇ ਕੋਈ ਸਮੱਸਿਆ, ਕਦੇ ਕੋਈ ਸਮੱਸਿਆ, ਉਹ ਆਉਂਦੀਆਂ ਰਹਿੰਦੀਆਂ ਜੀਵਨ ਵਿਚ। ਤੇ ਮਹਾਰਾਜ ਕਹਿੰਦੇ ਫਿਰ ਇਹ ਜਿਹੜੀ ਦੇਹ ਹੈ ਨਿਤ ਦੁੱਖ ਰੂਪ ਹੀ ਹੈ।
ਸਤ ਆਤਮਾ ਨਿਰਣੈ ਕਰੈ,
ਜਿਹੜੇ ਪਰਮਹੰਸ ਅਵਸਥਾ ਦੇ ਧਾਰਨੀ ਨੇ, ਉਹ ਏਦਾਂ ਸਰੀਰ ਦੀ ਵਿਚਾਰ ਕਰਕੇ ਨਾ ਵੀ ਇਹ ਸਰੀਰ ਸਦਾ ਦੁੱਖ ਰੂਪ ਹੀ ਹੈ, ਇਹ ਸਦਾ ਨਹੀਂ ਰਹਿਣ ਵਾਲਾ, ਬਿਨਸ ਜਾਣ ਵਾਲਾ ਹੈ, ਇਹਦੇ ਵਿਚ ਜਿਹੜੀ ਪਰਮਾਤਮਾ ਦੀ ਆਤਮਾ ਹੈ ਉਹ ਸਦਾ ਸੱਤ ਹੈ। ਆਤਮਾ ਸਾਡੇ ਜਨਮ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ, ਤੇ ਸਾਡੇ ਮਰਨ ਤੋਂ ਬਾਅਦ ਵੀ ਰਹੇਗੀ। ਉਸੇ ਆਤਮਾ ਨੂੰ ਮਹਾਰਾਜ ਭਗਤ ਕਬੀਰ ਜੀ ਕਹਿੰਦੇ ਨੇ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਪਿਆ। ਮਰਿਆ ਕੌਣ? ਕੁਝ ਵੀ ਨਹੀਂ, ਆਤਮਾ ਤਾਂ ਸਦਾ ਅਮਰ, ਉਹਦੀ ਮੌਤ ਨਹੀਂ ਹੁੰਦੀ, ਉਹ ਮਰਨ ਤੋਂ ਬਾਅਦ ਵੀ ਹੈ, ਜਨਮ ਤੋਂ ਪਹਿਲਾਂ ਵੀ ਸੀ, ਹੁਣ ਵੀ ਹੈ। ਏਦਾਂ ਮਹਾਂਪੁਰਖ ਆਪਣੀ ਆਤਮਾ ਨੂੰ ਸੱਤ ਕਰਕੇ ਪਰਮਹੰਸ ਜਾਣਦੇ ਨੇ।
ਊਰ ਬਹੁਤੋ ਦੇ ਬਹੁਤ ਧਾਰੈ,
ਸਾਡੇ ਜਨਮ ਤੋਂ ਪਹਿਲਾਂ ਵੀ ਆਤਮਾ ਸੀ, ਇਹਨੇ ਕਈ ਸਰੀਰ ਧਾਰਨ ਕੀਤੇ, ਇਹੀ ਸਰੀਰ ਵਿਚ ਥੋੜੀ ਆਈ, ਇਹਦੇ ਤੋਂ ਪਹਿਲਾਂ ਪਤਾ ਨੀ ਕਿਹੜੇ ਸਰੀਰਾਂ ਵਿਚ ਫਿਰਦੀ ਰਹੀ ਆਤਮਾ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ, ਇਹੋ ਜੇ ਪਤਾ ਨੀ ਕਿੰਨੇ ਕ ਘਰ ਵਸਾਏ, ਕਿੰਨੇ ਕ ਸਰੀਰਾਂ ਵਿਚ ਆਤਮਾ ਵਰਤੀ ਹੈ।
ਅਬ ਪਰ ਤੱਕ ਅਰ ਰਹੇ ਭਵਿੱਖ,
ਹੁਣ ਵੀ ਪ੍ਰਤੱਖ ਹੈ ਆਤਮਾ, ਔਰ ਆਉਣ ਵਾਲੇ ਸਮੇਂ ਚ ਭਵਿੱਖ ਵਿਚ ਵੀ ਆਤਮਾ ਰਹੇਗੀ।
ਯਾ ਤੇ ਸੱਤ ਲੱਖਾਂ ਗੁਰ ਸਿੱਖ,
ਇਸ ਕਰਕੇ ਜਿਹੜੇ ਪਰਮਹੰਸ ਗੁਰਸਿੱਖ ਨੇ ਉਹ ਆਪਣੀ ਇਸ ਆਤਮਾ ਨੂੰ ਸੱਤ ਜਾਣਦੇ ਨੇ, ਇਸ ਆਤਮਾ ਨੂੰ ਸੱਤ ਸਦੀਵ ਜਾਣਦੇ ਨੇ।
ਬਹੁਰ ਆਤਮਾ ਚੇਤਨ ਜਾਣੈ,
ਫਿਰ ਉਹ ਆਪਣੀ ਆਤਮਾ ਨੂੰ ਚੇਤਨ ਵੀ ਜਾਣਦੇ ਨੇ, ਸੱਤ ਵੀ ਜਾਣਦੇ ਨੇ, ਫਿਰ ਇਹਨੂੰ ਚੇਤਨ ਵੀ ਜਾਣਦੇ ਹਨ। ਇਹ ਜੜ ਨਹੀਂ ਹੈ, ਆਤਮਾ ਸੁਣਦੀ ਵੀ ਹੈ, ਆਤਮਾ ਵੇਖਦੀ ਵੀ ਹੈ, ਇਸ ਕਰਕੇ ਆਤਮਾ ਨੂੰ ਚੇਤਨ ਰੂਪ ਕਰਕੇ ਵੀ ਜਾਣਦੇ ਹਨ।
ਜਿਹੇ ਸਬੰਧ ਤਨ ਚੇਤਨ ਠਾਨੈ,
ਆਤਮਾ ਦੀ ਚੇਸ਼ਟਾ ਕਰਕੇ ਸਾਡਾ ਸਰੀਰ ਕਿਰਿਆ ਕਰਦਾ, ਅੱਖਾਂ ਵੇਖਦੀਆਂ ਨੇ ਆਤਮਾ ਕਰਕੇ, ਕੰਨ ਸੁਣਦੇ ਨੇ ਆਤਮਾ ਕਰਕੇ, ਜ਼ੁਬਾਨ ਬੋਲ ਰਹੀ ਆਤਮਾ ਕਰਕੇ, ਆਤਮਾ ਨਿਕਲ ਜਾਏ ਤੇ ਸਰੀਰ ਕੁਝ ਵੀ ਨਹੀਂ। ਇਸ ਕਰਕੇ ਆਤਮਾ ਹੀ ਚੇਤਨ ਹੈ, ਕਿਉਂਕਿ ਆਤਮਾ ਦੀ ਚੇਤਨਤਾ ਕਰਕੇ ਸਾਡਾ ਸਰੀਰ ਚੇਤਨ ਹੁੰਦਾ ਹੈ।
ਹਰ ਕਾਵਨ ਚੱਕ ਆਦਰ ਫੀਕੇ,
ਅੱਖਾਂ ਫਰਕ ਰਹੀਆਂ ਨੇ, ਸਾਡੀਆਂ ਇੰਦਰੀਆਂ ਚੇਸ਼ਟਾ ਕਰ ਰਹੀਆਂ ਨੇ, ਉਸ ਆਤਮਾ ਦੀ ਚੇਤਨਤਾ ਕਰਕੇ ਇਹ ਸਭ ਕੁਝ ਸੰਭਵ ਹੈ।
ਜਿਸ ਬਿਨ ਹੋਤ ਨਹੀਂ ਲਖ ਨੀਕੇ,
ਇਸ ਆਤਮਾ ਤੋਂ ਬਿਨਾਂ ਅੱਖਾਂ ਫਰਕ ਨਹੀਂ ਸਕਦੀਆਂ, ਸਰੀਰ ਦੀ ਕੋਈ ਵੀ ਇੰਦਰੀ ਕੋਈ ਵੀ ਕਿਰਿਆ ਨਹੀਂ ਕਰ ਸਕਦੀ।
ਉਨ ਆਤਮ ਕੋ ਰੂਪ ਆਨੰਦ, ਪਰਖਤ ਭਲੇ ਸਦਾ ਬਿਨ ਧੁੰਦ।
ਖਾਲਸਾ ਜੀ, ਜਿੱਥੇ ਆਤਮਾ ਸੱਤ ਹੈ, ਫਿਰ ਉਹ ਆਤਮਾ ਚੇਤਨ ਵੀ ਹੈ, ਤੇ ਮਹਾਰਾਜ ਗੁਰੂ ਅੰਗਦ ਸਾਹਿਬ ਕਹਿੰਦੇ ਫਿਰ ਉਹ ਆਤਮਾ ਆਨੰਦ ਸਰੂਪ ਵੀ ਹੈ। ਆਤਮਾ ਦਾ ਜਿਹੜਾ ਸਰੂਪ ਹੈ ਉਹ ਕੀ ਹੈ? ਸੱਤ। ਸੱਤ ਕਿਵੇਂ? ਉਹ ਵੀ ਦੱਸ ਦਿੱਤਾ। ਚੇਤਨ ਕਿਵੇਂ? ਉਹ ਵੀ ਦੱਸ ਦਿੱਤਾ। ਹੁਣ ਮਹਾਰਾਜ ਜੀ ਆਨੰਦ ਦੱਸਣ ਲੱਗੇ ਨੇ ਵੀ ਆਤਮਾ ਆਨੰਦਮਈ ਕਿਵੇਂ ਹੈ। ਸੱਤ ਚੇਤਨ ਆਨੰਦ ਸਰੂਪ ਹੈ ਨਾ ਆਤਮਾ, ਤੇ ਮਹਾਰਾਜ ਕਹਿੰਦੇ ਆਤਮਾ ਆਨੰਦ ਸਰੂਪ ਵੀ ਹੈ, ਉਹ ਆਨੰਦ ਸਰੂਪ ਕਿਵੇਂ ਹੈ ਉਹ ਵੀ ਚੰਗੀ ਤਰ੍ਹਾਂ ਪਰਖ ਲਓ। ਬਿਨਾਂ ਦੁੰਦ ਤੋਂ ਦਵੈਸ਼ ਤੋਂ ਆਤਮਾ ਦਾ ਸਦਾ ਆਨੰਦ ਸਰੂਪ ਹੈ।
ਵਿਸ਼ਿਆਂ ਵਿਖੇ ਆਨੰਦ ਕਲ ਪੰਤਾ, ਏ ਮਮ ਰੂਪ ਨਾ ਅਗਿਆ ਲਖੰਤਾ।
ਜਿਹੜਾ ਅਗਿਆਨੀ ਪੁਰਖ ਹੈ ਉਹ ਵਿਸ਼ਿਆਂ ਵਿਚ ਆਨੰਦ ਲੱਭਦਾ ਹੈ, ਜਿਹੜੇ ਸੰਸਾਰ ਦੇ ਵਿਸ਼ੇ ਨੇ ਉਹਨਾਂ ਵਿਚ ਆਨੰਦ ਦੀ ਕਲਪਨਾ ਕਰ ਲੈਂਦਾ ਹੈ, ਔਰ ਕਹਿੰਦਾ ਇਹੀ ਮੇਰਾ ਰੂਪ ਹੈ। ਕਹਿੰਦੇ ਇਸ ਤਰ੍ਹਾਂ ਅਗਿਆਨੀ ਬਣ ਕੇ ਅਗਿਆਨ ਦੇ ਵਿਚ, ਇਹ ਅਗਿਆਨੀਆਂ ਦੀ ਇਹ ਗੱਲ ਹੈ ਕਿ ਉਹ ਵਿਸ਼ਿਆਂ ਵਿਕਾਰਾਂ ਵਿਚ ਹੀ ਆਨੰਦ ਦੀ ਕਲਪਨਾ ਕਰਦਾ ਹੈ।
ਪਰਮਹੰਸ ਸੋ ਕਹੀਐ ਰੂਪ, ਸਤ ਚੇਤਨ आनंद अनूप।
दरअसल आनंद किसे विषय विच नहीं है, वो आनंद साडे अंदर दा सी। जिवें सूरज दियां किरणां शीशे च पैंदियां ने, वो किरणां दा प्रतिबिंब निकल के द्वार ते दिसदा। वेखण वाला कहिंदा द्वार विचों लो निकल रही है, पर वो लो दीवार दी नहीं, दरअसल सूरज दी है। शीशे विच पई ते द्वार ते दिस रही है। इसे तरह आत्मा दा जिहड़ा चलकारा है, प्रकाश है, वो साडे अंतशकरण दे शीशे च पैंदा है। अंतशकरण रूपी शीशे विचों वो चलकार प्रतिबिंब साडियां इंद्रियां राही बाहर निकल के पदार्थां विच पैंदा है, ते सानू वो आनंद पदार्थां विच नजर आउण लग पैंदा वी इह पदार्थां दा आनंद है। दरअसल वो पदार्थां दा आनंद नहीं है, वो अंदर आत्मा दा आनंद है। महाराज कहिंदे जिहड़े परमहंस जिन्हां दा परमहंस रूप कहा जांदा है, वह इस तरह अपने स्वरूप नूं सत चेतन ते आनंद स्वरूप करके वेखदे हन।
तन ते न्यारो जाने ऐसे मंदर बिखे बसे को जैसे।
वो अपने तन विच अपने आप नूं इस तरह न्यारा जानदे ने जिवें किसे मकान विच बंदा अंदर बैठा है, वो मकान तो वखरा समझदा अपने आप नूं। मकान तां नहीं समझदे आपां अपने आप नूं, जिवें कोई मकान विच बैठा अपने आप नूं वखरा समझदा है, एदां परमहंस अवस्था दे धारनी शरीर च रह के शरीर तो अपने आप नूं वखरा समझदे हन।
इस को अपनो रूप पछाने तन हंता निरने कर हाने।
परमहंस अवस्था दे धारनी गुरमुख जेड़े ने वो अपने अंदर आत्मा नूं अपना स्वरूप समझदे ने और अपने शरीर दी हंगता नूं त्याग दिंदे हन।
सम मंदर के जाने न्यारो जीरण होए त्याग पदारो।
ऐसा समझदे ने जिवें मकान तो कोई अपने आप नूं अंदर बैठा वखरा समझदा है, एदा शरीर विच वो अपने आप नूं वखरा समझ के जानदे ने कि जदों ये तन जीर्ण होना है, इनू असी त्याग के चलिया जाना है, ये शरीर साडा स्वरूप नहीं।
तन आत्म सम सर पै पानी करे जो नर होए हंस समानी।
महाराज कहिंदे इदां तन ते आत्मा दुध ते पानी वांगू आपस विच मिले हुए ने, पर जेड़े महापुरख हंस ब्रह्म ज्ञानी ने परमहंस ने, ओ इस तन ते आत्मा नूं वखो वखरा विचार दृष्टि नाल कर लैंदे ने।
तिन को परमहंस है नामू पावे ब्रह्म ज्ञान अभिरामू।
ए भाई पारो जी, उन्हां नूं परमहंस कहिंदे ने जिन्हां नूं ऐसा ब्रह्म ज्ञान प्राप्त हो जांदा है कि फिर वो तन तो अपनी आत्मा नूं वखरा करके आत्मा नूं ग्रहण कर लैंदे ने और अंदरों शरीर दी हंगता नूं मिटा दिंदे हन।
तन ते न्यारो जब मत तरे,
जदों अपने आप नूं तन तो न्यारा समझदे हन।
रस विशियां हित पाप न करे,
संसार दे विशियां वास्ते फिर वो पाप नहीं करदे, संसार दे विषयां विच ओ रचित नहीं हुंदे।
जल ते कमल रहे निरलेपू,
इदां रहिंदे ने संसार विच जिवें पानी तो कमल दा फुल निरलेप हो के रहिंदा है।
लिपे न कि मोहे बृंद विखेपू,
जिन्ना मर्जी विखेप होवे पर ओ कमल दा फुल कदे पानी नाल लिपाए मान नहीं हुंदा। ਇਦਾਂ ਜਿਹੜੇ ਪਰਮ ਹੰਸ ਨੇ ਉਹ ਵੀ ਕਦੇ ਵਿਸ਼ੇ ਵਿਕਾਰਾਂ ਵਿਚ ਖਚਿਤ ਨਹੀਂ ਹੁੰਦੇ, ਉਹ ਸੰਸਾਰ ਵਿਚ ਰਹਿੰਦੇ ਹੋਏ ਵੀ ਸੰਸਾਰ ਤੋਂ ਨਿਰਾਲਮ ਰਹਿੰਦੇ ਹਨ।
ਸੂਰਜ ਕੀ ਦਿਸ਼ ਹੈ ਤਿੰਨ ਧਿਆਨ,
ਕਮਲ ਦੇ ਫੁੱਲ ਦੀ ਖਾਸੀਅਤ ਕੀ ਹੈ, ਉਹ ਪਾਣੀ ਵਿਚ ਲਿਪਾਏ ਮਨ ਤਾਂ ਨਹੀਂ ਹੁੰਦਾ ਕਿਉਂਕਿ ਕਮਲ ਦੇ ਫੁੱਲ ਦਾ ਜਿਹੜਾ ਧਿਆਨ ਹੈ ਉਹ ਸੂਰਜ ਵਿਚ ਲੱਗਾ ਰਹਿੰਦਾ, ਉਹ ਸੂਰਜ ਵੱਲ ਹੀ ਵੇਖਦਾ ਰਹਿੰਦਾ।
ਛੋਵੇ ਨ ਜਲ ਰੰਚਕ ਪਰ ਆਨ,
ਜਿੰਨਾ ਮਰਜ਼ੀ ਪਾਣੀ ਉਛਲੇ ਪਰ ਉਸ ਕਮਲ ਦੇ ਫੁੱਲ ਨੂੰ ਨਹੀਂ ਛੂੰਦਾ, ਉਹਦੇ ਉੱਤੇ ਉਹ ਹਾਵੀ ਨਹੀਂ ਹੁੰਦਾ ਕਿਉਂਕਿ ਸੂਰਜ ਵੱਲ ਉਹਦਾ ਧਿਆਨ ਲੱਗਾ ਹੋਇਆ।
ਪਰਮ ਹੰਸ ਤਿਮ ਜਗ ਮੈਂ ਰਹੇ ਆਤਮ ਧਿਆਨ ਸਦਾ ਔਰ
ਲਹਿ। ਜਿਹੜੇ ਪਰਮ ਹੰਸ ਨੇ ਉਹਨਾਂ ਦਾ ਧਿਆਨ ਆਪਣੀ ਆਤਮਾ ਵਿਚ ਲੱਗਾ ਹੋਇਆ, ਉਹ ਸਰੀਰ ਵਿਚ ਲਿਪਾਏਮਾਨ ਨਹੀਂ ਹੁੰਦੇ। ਜਿਵੇਂ ਸੂਰਜ ਚ ਕਮਲ ਦਾ ਧਿਆਨ ਲੱਗਾ ਨਾ, ਇੱਦਾਂ ਉਹਨਾਂ ਦਾ ਆਤਮਾ ਵਿਚ ਧਿਆਨ ਜੁੜਿਆ ਹੋਇਆ, ਔਰ ਉਹ ਜਗਤ ਵਿਚ ਰਹਿੰਦੇ ਹੋਏ ਨਿਰਾਲਮ ਰਹਿੰਦੇ ਹਨ।
ਤਨ ਕੇ ਸੁਖ ਦੁਖ ਜਬ ਪਰ ਜਾਏ, ਤਿੰਨ ਤੇ ਹਰਖ ਨਾ ਸੋਭ ਕਦਾਏ।
ਸਰੀਰ ਨੂੰ ਕੋਈ ਦੁੱਖ ਆਵੇ ਜਾਂ ਸਰੀਰ ਨੂੰ ਕੋਈ ਸੁਖ ਆਵੇ, ਸਰੀਰ ਦੇ ਨਾਲ ਤਾਂ ਦੋਵੇਂ ਜੁੜੇ ਹੀ ਹੋਏ ਨੇ ਨਾ, ਤੇ ਜਿਹੜੇ ਪਰਮ ਹੰਸ ਨੇ ਉਹ ਦੁੱਖ ਆਉਣ ਨਾਲ ਦੁਖੀ ਨਹੀਂ ਹੁੰਦੇ, ਸੁਖ ਆਉਣ ਨਾਲ ਖੁਸ਼ ਨਹੀਂ ਹੁੰਦੇ, ਹਰਖ ਸੋਗ ਤੋਂ ਵੱਖਰੇ ਤੇ ਨਿਰਾਲਮ ਰਹਿੰਦੇ ਹਨ।
ਵਰਤੇ ਗਿਆਨੀ ਸਮੇ ਅਗਿਆਨੀ, ਜਾਣੈ ਜਗ ਕੋ ਸੁਪਨ ਸਮਾਨੀ।
ਉਹ ਇਸ ਸਾਰੇ ਜਗਤ ਨੂੰ ਸੁਪਨੇ ਸਮਾਨ ਵੇਖਦੇ ਨੇ। ਗਿਆਨ ਅਗਿਆਨ ਦੀ ਅਵਸਥਾ ਵੀ ਭੇਦੇ ਵੀ ਉਹਨਾਂ ਦੇ ਅੰਦਰ ਨਹੀਂ ਰਹਿੰਦਾ, ਉਹ ਸਦਾ ਇਸ ਜਗਤ ਨੂੰ ਸਿਰਫ ਸੁਪਨੇ ਮਾਤਰ ਹੀ ਵੇਖਦੇ ਹਨ।
ਬੰਧਨ ਹੋਤ ਨਹੀਂ ਪੁਨ ਰਹੇ ਸਮਾਏ ਬ੍ਰਹਮ ਕੇ ਮਾਹੂ।
ਉਹਨਾਂ ਨੂੰ ਫਿਰ ਕਿਸੇ ਪ੍ਰਕਾਰ ਦਾ ਕੋਈ ਬੰਧਨ ਨਹੀਂ ਪੈਂਦਾ, ਉਹ ਸਦਾ ਬ੍ਰਹਮ ਦੇ ਵਿਚ ਹੀ ਸਮਾਏ ਰਹਿੰਦੇ ਨੇ। ਹੇ ਭਾਈ ਪਾਰੋ ਜੀ, ਇਹ ਪਰਮ ਹੰਸਾਂ ਦੀ ਅਵਸਥਾ ਤੁਹਾਨੂੰ ਦੱਸੀ ਹੈ, ਇਹ ਪਰਮ ਹੰਸਾਂ ਦੇ ਲੱਛਣ ਹਨ।
ਸੁਣੀ ਸੀਖ ਪਾਰੋ ਹਰ ਖਾਇਓ, ਲਗਾ ਵਿਚਾਰਨ ਮਨ ਸੁਖ ਪਾਇਓ।
ਗੁਰੂ ਅੰਗਦ ਸਾਹਿਬ ਦਾ ਇਹ ਉਪਦੇਸ਼ ਭਾਈ ਪਾਰੋ ਨੇ ਸੁਣਿਆ, ਸੁਣ ਕੇ ਮਹਾਰਾਜ ਜੀ ਦੇ ਇਸ ਪਾਵਨ ਉਪਦੇਸ਼ ਦੀ ਵਿਚਾਰ ਭਾਈ ਪਾਰੋ ਜੀ ਪਰਮ ਹੰਸ ਆਪਣੇ ਹਿਰਦੇ ਚ ਕਰਨ ਲੱਗੇ।
ਕਿਤਤ ਕਾਲ ਗੁਰ ਅੰਗਦ ਸੇਵ, ਪੁੰਨ ਭਏ ਅਮਰਦਾਸ ਗੁਰਦੇਵ।
ਕੁਝ ਸਮਾਂ ਭਾਈ ਪਾਰੋ ਜੀ ਨੇ ਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ, ਤੇ ਫਿਰ ਜਦੋਂ ਗੁਰੂ ਅੰਗਦ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ, ਉਨ੍ਹਾਂ ਦੀ ਸੇਵਾ ਵੀ ਭਾਈ ਪਾਰੋ ਜੀ ਕਰਦੇ ਰਹੇ।
ਤਿੰਨ ਟਿਗ ਬਨਿਓ ਸੋ ਬ੍ਰਹਮ ਗਿਆਨੀ, ਆਗੇ ਕਰ ਹੈ ਕਥਾ ਬਖਾਨੀ।
ਭਾਈ ਪਾਰੋ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਵੀ ਸੇਵਾ ਕਰਦੇ ਰਹੇ, ਤੇ ਉਨ੍ਹਾਂ ਦੀ ਸੰਗਤ ਕਰਦਿਆਂ ਕਰਦਿਆਂ ਭਾਈ ਪਾਰੋ ਜੀ ਵੀ ਇਕ ਦਿਨ ਪਰਮ ਹੰਸ ਅਵਸਥਾ ਨੂੰ ਪ੍ਰਾਪਤ ਕਰਕੇ ਪੂਰਨ ਬ੍ਰਹਮ ਗਿਆਨੀ ਬਣ ਗਏ। ਉਨ੍ਹਾਂ ਦੀ ਕੁਝ ਕਥਾ ਜਿਹੜੀ ਅੱਗੇ ਆਵੇਗੀ ਭਾਈ ਸਾਹਿਬ ਕਹਿੰਦੇ, ਮੈਂ ਉਹ ਅੱਗੇ ਵਰਣਨ ਕਰਾਂਗਾ। ਹੋਰ ਵੀ ਸਿੱਖਾਂ ਦੇ ਪ੍ਰਕਰਨ ਆ ਰਹੇ ਨੇ, ਜਗਤ ਗੁਰੂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਪਦੇਸ਼ ਬਖਸ਼ ਕਰ ਰਹੇ ਨੇ, ਉਹ ਕਥਾ